सन्मान योग जुगो जुग अटल चवर शतर तख दे मालक सतगुरु गुरु ग्रंथ साहिब सच्चे पातशाह जी दी पावन पवित्र खाजूरी अंदर सुभाहिमान गुरु सवारे सत संगी जनो आप जी साहिबे कमाल हक रहा महबूब तालबो मतलूब हक हक आदेश बादशाह दरवेश धन धन गुरु गोबिंद सिंह साहब सच्चे पातशाह जी का आगमन पुरब मनान वास्ते इकत्र होए हो। अज दे इस प्रभात वेले दे सजे हुए दीवान अंदर आप जी ने अमृत बचना दा कीर्तन सरवण कीता है। आओ जो शब्द आप जी सरवण कर रहे सी आपां इसे ही शब्द नू आधार बना के बख्शे हुए समय अंदर रह के गुरमत विचारां दी सांझ आप जी नाल करनी है। आप करो कृपालता धन गुरु ग्रंथ साहिब दे चरणा विच आपां सारे अरदास करिए सच्चे पातशाह ਸਾਨੂੰ ਕਹਿਣ ਸੁਣਨ ਵਾਲਿਆਂ ਨੂੰ ਅੰਦਰ ਦਾ ਟਿਕਾ ਬਖਸ਼ੋ, ਤਾਂ ਜੋ ਅਸੀਂ ਭਾਵਨਾ ਨਾਲ ਆਪ ਜੀ ਦੇ ਅੰਮ੍ਰਿਤ ਬਚਨ, ਸ਼ਬਦ, ਇਤਿਹਾਸ, ਸਿਧਾਂਤ ਦੀ ਵਿਚਾਰ ਕਰ ਸਕੀਏ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਹੁਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚੋਂ ਸਾਨੂੰ ਜੋ ਪਾਵਨ ਪਵਿੱਤਰ ਅੰਮ੍ਰਿਤ ਬਚਨ ਕੀਰਤਨ ਰੂਪ ਵਿੱਚ ਸਰਵਣ ਕਰਾ ਰਹੇ ਸਨ, ਇਸ ਪੂਰੇ ਸ਼ਬਦ ਦੇ ਅੰਦਰ, ਪੂਰੇ ਅੰਮ੍ਰਿਤ ਬਚਨ ਦੇ ਅੰਦਰ ਸਮਰੱਥ ਗੁਰੂ, ਸਮਰੱਥ ਗੁਰੂ ਨਾਲ ਸੰਬੰਧਿਤ ਧਰਤੀ, ਸਮਰੱਥ ਗੁਰੂ ਦੇ ਮਾਤਾ ਪਿਤਾ, ਸਮਰੱਥ ਸਤਿਗੁਰੂ ਦੀ ਕੁੱਲ ਤੇ ਔਰ ਸਮਰੱਥ ਸਤਿਗੁਰੂ ਦੀ ਆਪਣੀ ਕੀਤੀ ਹੋਈ ਘਾਲਣਾ ਤੇ ਉਹਨਾਂ ਦੀ ਘਾਲਣਾ ਦੇ ਬਦੌਲਤ ਸਿੱਖਾਂ ਦਾ ਪਾਰ ਉਤਾਰਾ ਕਿਵੇਂ ਹੋਣਾ ਹੈ। ਹਜ਼ੂਰ ਨੇ ਪੂਰੇ ਅੰਮ੍ਰਿਤ ਬਚਨ ਵਿੱਚ ਕਿਰਪਾਲਤਾ ਇਹੀ ਕੀਤੀ ਹੈ। ਪਹਿਲੀ ਬੇਨਤੀ ਕਿ ਸਤਿਗੁਰੂ ਨੇ ਕਿਹਾ ਧਰਤੀ ਸਾਰੀ ਇੱਕੋ ਜੈਸੀ ਹੈ, ਪਰ ਜਿਸ ਧਰਤੀ ਉੱਤੇ ਸਤਿਗੁਰੂ ਜੀ ਆ ਬੈਠਣ, ਕਹਿੰਦੇ ਨੇ ਉਹ ਧਰਤੀ ਭਾਗਾਂ ਵਾਲੀ, ਉਹ ਧਰਤੀ ਭਲੀ ਹੈ, ਤੇ ਜਿਸ ਧਰਤੀ ਤੇ ਬੈਠੇ ਹੋਏ ਸਤਿਗੁਰੂ ਦੇ ਦਰਸ਼ਨ ਕਰਨ ਵਾਲੇ ਸਿੱਖ ਸੰਗਤ ਜਗਿਆਸੂ ਆ ਜਾਣ, ਉਹ ਵੀ ਭਾਗਾਂ ਵਾਲੇ ਨੇ, ਧੰਤਾ ਯੋਗ ਨੇ। ਤੇ ਅਗਲਾ ਬਚਨ ਕੀਤੋ ਨੇ ਕਿ ਉਸ ਕੁੱਲ ਨੂੰ, ਉਸ ਪਿਤਾ ਨੂੰ, ਉਸ ਮਾਤਾ ਨੂੰ ਨਮਸਕਾਰ ਕਰੋ ਜਿਸ ਨੇ ਗੁਰੂ ਨੂੰ ਜਣਿਆ, ਤੇ ਗੁਰੂ ਨੂੰ ਧੰਨ ਧੰਨ ਕਹੋ ਜਿਹੜਾ ਪਰਮੇਸ਼ਵਰ ਦੇ ਨਾਮ ਨੂੰ ਜਪ ਕੇ ਆਪ ਤਰ ਗਿਆ, ਤੇ ਜਿਨ੍ਹਾਂ ਨੇ ਸਮਰੱਥ ਗੁਰੂ ਦੇ ਦਰਸ਼ਨ ਕੀਤੇ ਉਹਨਾਂ ਦਾ ਵੀ ਪਾਰ ਉਤਾਰਾ ਹੋ ਗਿਆ। ਹਜ਼ੂਰ ਦੇ ਅੰਮ੍ਰਿਤ ਬਚਨ ਤੁਸੀਂ ਇਹ ਹੀ ਸਰਵਣ ਕਰ ਰਹੇ ਸੀ, ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਹਿ। ਪਿਤਾ ਗੁਰੂ ਤੇਗ ਬਹਾਦਰ ਜੀ ਧੰਨ ਨੇ, ਧਰਤੀ ਪਟਨਾ ਸਾਹਿਬ ਦੀ ਧੰਨ ਹੈ। ਮਾਤਾ ਮਾਤ ਗੁਜਰੀ ਜੀ ਧੰਨ ਨੇ ਜਿਨ੍ਹਾਂ ਨੇ ਗੁਰੂ ਜਣਿਆ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਣਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਗੁਰੂ ਉਪਮਾ ਬਹੁਤ ਕੀਤੀ ਗਈ ਹੈ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਵਾਰ ਵਾਰ ਗੁਰੂ ਦੀ ਉਪਮਾ, ਗੁਰੂ ਦੀ ਮਹਿਮਾ, ਕਿਉਂਕਿ ਗੁਰੂ ਇੱਕ ਉਹ ਵਿਚੋਲਾ ਹੈ ਜਿਹੜਾ ਕਰੋੜਾਂ ਜਨਮਾਂ ਦੇ ਵਿਛੜੇ ਹੋਏ ਜੀਵ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਇੱਕ ਖਿੰਨ ਵਿੱਚ ਜੋੜ ਸਕਦਾ ਹੈ। ਤੇ ਸਤਿਗੁਰੂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਬਸੀਠ ਦਾ ਅਖਰੀ ਅਰਥ ਕਰਾਂਗੇ ਵਕੀਲ, ਕਹਿੰਦੇ ਨੇ ਜੈਸਾ ਮੈਂ ਸਤਿਗੁਰੂ ਸੁਣਿਆ, ਉਹੋ ਜਿਹਾ ਮੈਂ ਆਪਣੇ ਸਤਿਗੁਰੂ ਨੂੰ ਡਿੱਠਾ, ਮੈਂ ਦੇਖਿਆ ਤੇ ਕਹਿਣ ਲੱਗੇ ਪਰਮਾਤਮਾ ਦੀ ਦਰਗਾਹ ਦਾ ਵਕੀਲ ਹੈ ਗੁਰੂ, ਤੇ ਜਿਸ ਨੂੰ ਗੁਰੂ ਨੇ ਨਾਮ ਦ੍ਰਿੜ ਕਰਾ ਦਿੱਤਾ ਉਸ ਦੇ ਜਨਮਾਂ ਜਨਮਾਂਤਰਾਂ ਦੇ ਖੋਮੇ ਦੇ ਰੋਗ ਗੁਰੂ ਨੇ ਕੱਟ ਦਿੱਤੇ। ਜੈਸਾ ਸਤਿਗੁਰੂ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਖਰਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਖੋਮੈ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਜਿਨ੍ਹਾਂ ਦੇ ਧੁਰ ਸੰਜੋਗ ਲਿਖੇ ਉਹਨਾਂ ਨੂੰ ਪੂਰਾ ਗੁਰੂ ਮਿਲਿਆ। ਸਿਰ ਮੈਂ ਇੰਨੇ ਕੁ ਵਿਸ਼ੇ ਤੇ ਜੋ ਤੁਸੀਂ ਕੀਰਤਨ ਸਰਵਣ ਕੀਤਾ ਗੁਰੂ ਉਪਮਾ ਦੇ ਸੰਬੰਧ ਵਿੱਚ। ਪਹਿਲੀ ਬੇਨਤੀ ਕਿ ਅਸਲ ਵਿੱਚ ਗੁਰੂ ਦੇ ਅਰਥ ਕੀ ਨੇ, ਗੁਰਮਤ ਵਿੱਚ ਗੁਰੂ ਦੀ ਪਰਿਭਾਸ਼ਾ ਕੀ ਹੈ। ਹਜ਼ੂਰ ਨੇ ਕਿਰਪਾ ਕਰਕੇ ਜੇ ਇਹਦੇ ਅਖਰੀ ਅਰਥ ਆਪਾਂ ਕਰੀਏ ਤੇ ਗੁਰੂ ਸ਼ਬਦ ਸੰਸਕ੍ਰਿਤ ਦੀ ਗ੍ਰੀ ਧਾਤੂ ਵਿੱਚੋਂ ਪੈਦਾ ਹੋਇਆ ਹੈ। ਇਸ ਦੀ ਜੋ ਰੂਟ ਹੈ, ਇਸ ਦੀ ਜੋ ਜੜ ਹੈ, ਉਹ ਅਸਲ ਵਿੱਚ ਸੰਸਕ੍ਰਿਤ ਦੀ ਗ੍ਰੀ ਧਾਤੂ ਤੋਂ ਸ਼ਬਦ ਪੈਦਾ ਹੋਇਆ ਗੁਰੂ, ਤੇ ਦੋ ਅੱਖਰਾਂ ਦੇ ਨਾਲ ਇਸ ਸ਼ਬਦ ਦਾ ਜਨਮ ਹੁੰਦਾ ਹੈ। ਦੋ ਅੱਖਰ ਨੇ ਗੋ ਅਤੇ ਰੂਹ। ਗੋ ਦਾ ਅੱਖਰੀ ਅਰਥ ਹੈ ਹਨੇਰਾ ਤੇ ਰੂਹ ਦਾ ਅੱਖਰੀ ਅਰਥ ਹੈ ਚਾਨਣ। ਗੁਰੂ ਦਾ ਅੱਖਰੀ ਅਰਥ ਹੀ ਇਹ ਵੇ ਕਿ ਜਿਹੜਾ ਅੰਦਰ ਦੇ ਹਨੇਰੇ ਨੂੰ ਖਤਮ ਕਰਕੇ ਗਿਆਨ ਦਾ ਚਾਨਣ ਕਰ ਦੇਵੇ ਉਸ ਨੂੰ ਗੁਰੂ ਕਿਹਾ ਜਾਂਦਾ। ਅੱਖਰੀ ਅਰਥ ਸਿਰਫ ਇਹ ਨੇ ਕਿ ਗੁਰੂ ਦੇ ਅਰਥ ਕੀ ਨੇ। ਗੋ ਅੰਧਕਾਰ, ਰੂਹ ਚਾਨਣ, ਜੋ ਕਰੋੜਾਂ ਜਨਮਾਂ ਦੇ ਹਨੇਰੇ ਨੂੰ ਖਤਮ ਕਰਕੇ ਅੰਦਰ ਚਾਨਣ ਕਰ ਦੇਵੇ ਉਸ ਲਈ ਸ਼ਬਦ ਵਰਤਿਆ ਜਾਂਦਾ ਹੈ, ਇਹ ਗੁਰੂ ਹੈ। ਹੁਣ ਆਮ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਅਸੀਂ ਸ਼ਬਦ ਗੁਰੂ, ਗੁਰ, ਸਤਿਗੁਰੂ ਇਹ ਸ਼ਬਦ ਬੜੀ ਵਾਰੀ ਪੜ੍ਹਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਦੀ ਵਿਆਖਿਆ ਕਰਦਿਆਂ ਇੱਕ ਹੋਰ ਵੀ ਸਾਨੂੰ ਸੁਖੈਨਤਾ ਦਿੱਤੀ ਹੈ। ਗੁਰੂ ਦੀ ਵਿਆਖਿਆ ਕਰਦਿਆਂ ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਔਰ ਇਤਿਹਾਸ ਵਿੱਚੋਂ ਮੈਂ ਕੁਛ ਨੁਕਤੇ ਆਪ ਨਾਲ ਸਾਂਝੇ ਕਰਨੇ। ਗੁਰੂ ਨੂੰ ਚਾਰ ਤਰ੍ਹਾਂ ਦੇ ਗੁਰੂ ਮਿਲਦੇ ਨੇ। ਸਿੱਖ ਲਈ ਗੁਰੂ ਕੀ ਚੀਜ਼ ਹੈ? ਸਿਰਫ ਸਮਝਣ ਵਾਸਤੇ ਚਾਰ ਤਰ੍ਹਾਂ ਦੇ ਗੁਰੂਆਂ ਦੀਆਂ ਸ਼੍ਰੇਣੀਆਂ ਹੋਈਆਂ ਨੇ। ਮਹਾਰਾਜ ਜੀ ਨੇ ਇਤਿਹਾਸ ਵਿੱਚ ਇਹਨਾਂ ਚਾਰਾਂ ਦਾ ਜ਼ਿਕਰ ਕੀਤਾ ਹੈ ਤੇ ਖਾਸ ਕਰਕੇ ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਉਹ ਜਦੋਂ ਗੁਰੂ ਪਦ ਦੀ ਵਿਆਖਿਆ ਕਰਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਉੱਤੇ ਕੀਤੇ ਹੋਏ ਪ੍ਰਸ਼ਨ ਦੇ ਉੱਤਰ ਵਜੋਂ ਭਾਈ ਸਾਹਿਬ ਜੀ ਯਤਨ ਕਰਦੇ ਨੇ ਕਿ ਗੁਰਮਤ ਵਿੱਚ ਗੁਰੂ ਦੀ ਮਹਾਨਤਾ ਕੀ ਹੈ। ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਿਆ ਜਾਂਦਾ ਹੈ ਕਿ ਗੁਰੂ ਕਿਤਨੀ ਪ੍ਰਕਾਰ ਦੇ ਨੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਉੱਤਰ ਦਿੰਦੇ ਨੇ ਕਿ ਗੁਰੂਆਂ ਦੀਆਂ ਸ਼੍ਰੇਣੀਆਂ ਗੁਰੂ ਚਾਰ ਪ੍ਰਕਾਰ ਦੇ ਨੇ। ਮਹਾਰਾਜ ਕਿਹੜੇ? ਪਹਿਲਾ ਬਚਨ ਕੀਤੋ ਨੇ ਕਿ ਭ੍ਰਿੰਗੀ ਗੁਰੂ, ਦੂਸਰਾ ਬਚਨ ਕੀਤੋ ਨੇ ਬਾਵਨ ਚੰਦਨ ਗੁਰੂ, ਤੀਸਰਾ ਬਚਨ ਕੀਤੋ ਨੇ ਪਾਰਸ ਗੁਰੂ ਤੇ ਚੌਥਾ ਬਚਨ ਕੀਤੋ ਨੇ ਦੀਪਕ ਗੁਰੂ। ਸ਼ਬਦ ਫਿਰ ਸਮਝਿਓ ਕਿ ਭ੍ਰਿੰਗੀ ਗੁਰੂ, ਬਾਵਨ ਚੰਦਨ ਗੁਰੂ, ਪਾਰਸ ਗੁਰੂ ਤੇ ਅਖੀਰਲਾ ਸ਼ਬਦ ਵਰਤਿਆ ਦੀਪਕ ਗੁਰੂ। ਉੱਥੇ ਫਿਰ ਸਿੱਖ ਪ੍ਰਸ਼ਨ ਕਰਦੇ ਨੇ ਮਹਾਰਾਜ ਕਿ ਜਿਹੜੇ ਇਹ ਚਾਰ ਤਰ੍ਹਾਂ ਦੀ ਤੁਸੀਂ ਵੱਖ ਵੱਖ ਸ਼੍ਰੇਣੀ ਦੇ ਗੁਰੂਆਂ ਦੇ ਵਿਆਖਿਆ ਕਰੋ ਤੇ ਸਾਨੂੰ ਇਹਦਾ ਥੋੜਾ ਜਿਹਾ ਹੋਰ ਖੁਲਾਸਾ ਕਰਕੇ ਦੇ ਦਿਓ, ਇਹਦਾ ਭਾਵ ਕੀ ਹੈ। ਮਹਾਰਾਜ ਜੀ ਨੇ ਪਹਿਲਾ ਬਚਨ ਕੀਤਾ, ਕਹਿਣ ਲੱਗੇ ਭ੍ਰਿੰਗੀ ਗੁਰੂ। ਇਹਦਾ ਅਰਥ ਹੈ ਕਿ ਭ੍ਰਿੰਗੀ ਇੱਕ ਕੀੜਾ ਹੈ, ਇਹ ਖਾਸ ਕਿਸਮ ਦੇ ਕੀੜਿਆਂ ਨੂੰ ਪਕੜਦਾ ਹੈ, ਆਪਣੇ ਟਿਕਾਣੇ ਤੇ ਲਿਆ ਕੇ ਉਹਨਾਂ ਦੇ ਮੂੰਹ ਕੋਲ ਆਪਣੀ ਆਵਾਜ਼, ਆਪਣਾ ਨਾਦ, ਆਪਣੇ ਅੰਦਰੋਂ ਨਿਕਲੀ ਕੋਈ ਧੁਨ ਉਹਨਾਂ ਦੇ ਮੂੰਹ ਕੋਲ ਇਹ ਅਲਾਪਦਾ ਤੇ ਕੁਝ ਦਿਨਾਂ ਤੋਂ ਬਾਅਦ ਭ੍ਰਿੰਗੀ ਕੀੜਾ ਉਸ ਕੀੜੇ ਨੂੰ ਆਪਣੇ ਵਰਗੀ ਬੋਲੀ ਬੋਲਣੀ ਸਿਖਾ ਦਿੰਦਾ ਹੈ। ਜਿਸ ਤਰ੍ਹਾਂ ਦਾ ਉਹਦਾ ਨਾਦ, ਉਹਦੀ ਸਾਊਂਡ, ਇਸੇ ਤਰ੍ਹਾਂ ਹੀ ਉਸ ਨੇ ਪਕੜੇ ਕੋਈ ਕੀੜੇ ਨੂੰ ਵੀ ਆਵਾਜ਼ ਦੇ ਦਿੱਤੀ, ਨਾਦ ਦੇ ਦਿੱਤਾ। ਕਹਿਣ ਲੱਗੇ ਇਹ ਨੇ ਭ੍ਰਿੰਗੀ ਗੁਰੂ। ਮਹਾਰਾਜ ਕਿਵੇਂ? ਕਹਿਣ ਲੱਗੇ ਭ੍ਰਿੰਗੀ ਕੀੜਾ ਹਰ ਕੀੜੇ ਨੂੰ ਆਪਣੀ ਆਵਾਜ਼ ਨਹੀਂ ਦੇ ਸਕਦਾ, ਕੇਵਲ ਖਾਸ ਕਿਸਮ ਦੇ ਕੀੜੇ ਨੇ ਜਿਨ੍ਹਾਂ ਨੂੰ ਆਪਣੀ ਆਵਾਜ਼ ਦੇ ਸਕਦਾ ਹੈ। ਭ੍ਰਿੰਗੀ ਗੁਰੂ ਉਹ ਗੁਰੂਆਂ ਦੀ ਸ਼੍ਰੇਣੀ ਹੈ ਜਿਹੜੀ ਖਾਸ ਜਾਤ ਨਾਲ, ਖਾਸ ਬਿਰਾਦਰੀ ਨਾਲ, ਖਾਸ ਇੱਕ ਫਿਰਕੇ ਨਾਲ ਸੰਬੰਧਿਤ ਲੋਕਾਂ ਨੂੰ ਹੀ ਆਪਣਾ ਉਪਦੇਸ਼ ਦੇ ਸਕਦੀ ਏ, ਹਰ ਇੱਕ ਉੱਤੇ ਉਹਨਾਂ ਦਾ ਉਪਦੇਸ਼ ਅਸਰ ਨਹੀਂ ਕਰਦਾ। ਕਹਿਣ ਲੱਗੇ ਸਿਰਫ ਇਹ ਇੱਕ ਜਾਤ, ਇੱਕ ਬਿਰਾਦਰੀ, ਇੱਕ ਫਿਰਕੇ ਦੇ ਗੁਰੂ ਬਣ ਕੇ ਰਹਿ ਸਕਦੇ। ਮਹਾਰਾਜ ਜੀ ਨੇ ਦੂਜੀ ਤਰ੍ਹਾਂ ਦਾ ਗੁਰੂ ਕਿਹਾ। ਮੈਂ ਤਾਂ ਬੇਨਤੀ ਕਰ ਰਿਹਾ ਕਿ ਅਸੀਂ ਧੰਨ ਧੰਨ ਗੁਰੂ ਸ਼ਬਦ ਪੜਿਆ ਹੈ, ਧੰਨ ਧੰਨ ਗੁਰੂ ਜਿਨ੍ਹੇ ਨਾਮ ਵੀ ਜਪਿਆ ਹੈ, ਮਾਤਾ ਵੀ ਧੰਨ ਹੈ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਦੂਸਰੀ ਤਰ੍ਹਾਂ ਦੇ ਗੁਰੂ ਨੇ ਬਾਵਨ ਚੰਦਨ ਗੁਰੂ। ਹੁਣ ਬਾਵਨ ਚੰਦਨ ਰੁੱਖ ਹੈ, ਆਪ ਸਭ ਨੂੰ ਇਹ ਗਿਆਤ ਹੈ ਕਿ ਉਹ ਰੁੱਖ ਆਪਣੇ ਕੋਲੋਂ ਸੁਗੰਧੀ, ਆਪਣੇ ਕੋਲੋਂ ਮਹਿਕ ਤੇ ਸ਼ੀਤਲਤਾ ਅੱਗੇ ਬਖੇਰਦਾ ਹੈ। ਬਾਵਨ ਚੰਦਨ ਸਾਲ ਪੂਰਾ ਕਦੀ ਵੀ ਆਪਣੀ ਖੁਸ਼ਬੋ ਨਹੀਂ ਦਿੰਦਾ, ਬਾਵਨ ਚੰਦਨ ਖਾਸ ਰੁੱਤ ਵਿੱਚ ਆਪਣੀ ਮਹਿਕ ਦਿੰਦਾ ਹੈ, ਪਰ ਯਾਦ ਰੱਖੋ ਉਹਦੇ ਨੇੜੇ ਵਾਂਸ ਪੈਦਾ ਹੋਵੇ ਸਾਰੀ ਜ਼ਿੰਦਗੀ ਵਾਂਸ ਉਹਦੇ ਕੋਲ ਖਲੋਤਾ ਰਹੇ, ਬਾਵਨ ਚੰਦਨ ਕਦੀ ਵਾਂਸ ਦੇ ਜੀਵਨ ਨੂੰ ਤਬਦੀਲ ਨਹੀਂ ਕਰ ਸਕਦਾ। ਖਾਸ ਰੁੱਤ ਵਿੱਚ ਉਹਨੇ ਮਹਿਕ ਦੇਣੀ ਹੈ, ਉਸ ਦੀ ਮਹਿਕ ਕੁਝ ਕੁ ਰੁੱਖਾਂ ਤੇ ਅਸਰ ਕਰੇਗੀ ਪਰ ਬਾਂਸ ਦੇ ਪੇਡੇ ਨੂੰ, ਬਾਸ ਦੇ ਰੁੱਖ ਉੱਪਰ ਉਹਦਾ ਅਸਰ ਨਹੀਂ। ਬਾਵਨ ਚੰਦਨ ਗੁਰੂ ਆਪਣਾ ਉਪਦੇਸ਼ ਦਿੰਦੇ ਨੇ ਖਾਸ ਖਾਸ ਸਮਿਆਂ ਤੇ, ਪਰ ਉਹਨਾਂ ਕੋਲ ਇੰਨੀ ਸਮਰੱਥਾ ਨਹੀਂ ਕਿ ਕੌਡੇ ਰਕਸ਼ ਵਰਗੇ ਹੰਕਾਰੀ ਸੱਜਣ ਠੱਗ ਵਾਰੇ ਕਰਪਟ ਇਉਂ ਕਹਿ ਲਈਏ ਭੂਮੀਏ ਚੋਰ ਵਰਗੇ ਦਿਨ ਰਾਤ ਪਾਪ ਕਰਨ ਵਾਲਿਆਂ ਦੇ ਜੀਵਨ ਨੂੰ ਤਬਦੀਲ ਕਰ ਸਕੇ। ਬਾਵਨ ਚੰਦਨ ਸੁਗੰਧੀ ਤਾਂ ਦਿੰਦਾ ਪਰ ਵਾਂਸ ਵਿੱਚ ਤਬਦੀਲੀ ਪੈਦਾ ਕਰਨ ਦੀ ਉਹਦੇ ਵਿੱਚ ਸਮਰੱਥਾ ਨਹੀਂ। ਕਹਿਣ ਲੱਗੇ ਬਾਵਨ ਚੰਦਨ ਗੁਰੂ ਐਸੇ, ਮੈਂ ਸਿਰਫ ਸੰਖੇਪ ਵਿੱਚ ਆਉਣਾ ਜੋ ਗੁਰਮਤ ਨੇ ਗੁਰੂ ਦਾ ਕੰਸੈਪਟ ਦਿੱਤਾ ਹੈ। ਤੀਸਰਾ ਬਚਨ ਕੀਤੋ ਨੇ, ਕਹਿਣ ਲੱਗੇ ਪਾਰਸ ਗੁਰੂ। ਹੁਣ ਪਾਰਸ ਇੱਕ ਉਹ ਵੱਟੀ ਹੈ ਜਿਹੜੀ ਵੱਖ ਵੱਖ ਧਾਤਾਂ ਨੂੰ ਸੋਨਾ ਬਣਾ ਦਿੰਦੀ, ਤਾਂਬੇ ਨੂੰ ਸੋਨਾ ਬਣਾ ਦੇਗੀ, ਲੋਹੇ ਨੂੰ ਸੋਨਾ ਬਣਾ ਦੇਗੀ, ਪਰ ਪਾਰਸ ਦੇ ਅੰਦਰ ਇੰਨੀ ਸਮਰੱਥਾ ਨਹੀਂ ਕਿ ਇੱਕ ਲੋਹੇ ਨੂੰ ਆਪਣੇ ਵਰਗਾ ਪਾਰਸ ਬਣਾ ਸਕੇ। ਪਾਰਸ ਸੋਨਾ ਜ਼ਰੂਰ ਬਣਾ ਸਕਦਾ ਹੈ ਪਰ ਆਪਣੇ ਜੈਸਾ ਪਾਰਸ ਨਹੀਂ। ਕਹਿਣ ਲੱਗੇ ਜਿਹੜੇ ਪਾਰਸ ਗੁਰੂ ਨੇ ਉਹ ਆਪਣੇ ਚੇਲੇ ਆਪਣੇ ਜਗਿਆਸੂ ਦੇ ਜੀਵਨ ਨੂੰ ਤਬਦੀਲ ਜ਼ਰੂਰ ਕਰ ਸਕਦੇ ਨੇ ਪਰ ਇੰਨੀ ਸਮਰੱਥਾ ਨਹੀਂ ਕਿ ਜਿਤਨੀ ਸ਼ਕਤੀ ਜਿਹੜੀ ਜੁਗਤ ਜਿਹੜੀ ਜੋਤ ਜਿਹੜੀ ਅੰਦਰ ਦਾ ਰਸ ਪਾਰਸ ਕੋਲ ਹੈ ਉਹ ਸੋਨੇ ਵਿੱਚ ਪੈਦਾ ਕਰ ਸਕੇ। ਪਾਰਸ ਗੁਰੂ ਜੀਵਨ ਜ਼ਰੂਰ ਪਲਟ ਸਕਦਾ ਹੈ ਪਰ ਆਪਣੇ ਜੈਸਾ ਜੀਵਨ ਨਹੀਂ ਬਣਾ ਸਕੇਗਾ। ਫਿਰ ਤਿੰਨ ਸ਼ਬਦਾਂ ਵੱਲ ਧਿਆਨ ਦੇਣਾ ਕਿ ਭਰਿੰਗੀ ਗੁਰੂ ਭਰਿੰਗੀ ਕੀੜਾ, ਕੁਛ ਕੀੜਿਆਂ ਨੂੰ ਆਪਣੀ ਆਵਾਜ਼ ਦੇ ਸਕਦਾ ਹੈ ਪਰ ਹਰ ਕੀੜੇ ਨੂੰ ਨਹੀਂ। ਜੇ ਆਪਾਂ ਦੇਖੀਏ ਵੀ ਬਾਵਨ ਚੰਦਨ ਉਹ ਕੁਝ ਰੁੱਖਾਂ ਨੂੰ ਆਪਣੀ ਸੁਗੰਧੀ ਦੇਵੇਗਾ ਖਾਸ ਰੁੱਤ ਵਿੱਚ ਪਰ ਵਾਂਸ ਨੂੰ ਤਬਦੀਲ ਨਹੀਂ ਕਰ ਸਕਦਾ। ਤੇ ਤੀਸਰਾ ਬਚਨ ਕੀਤੋ ਨੇ ਪਾਰਸ ਗੁਰੂ, ਪਾਰਸ ਗੁਰੂ ਜੀਵਨ ਜ਼ਰੂਰ ਤਬਦੀਲ ਕਰੇਗਾ ਪਰ ਚੇਲੇ ਵਿੱਚ ਇੰਨੀ ਸਮਰੱਥਾ ਨਹੀਂ ਪੈਦਾ ਕਰ ਸਕਦਾ ਕਿ ਉਹ ਅੱਗੇ ਵੀ ਕਿਸੇ ਦੇ ਜੀਵਨ ਨੂੰ ਪਲਟ ਸਕੇ। ਤੇ ਚੌਥਾ ਬਚਨ ਕੀਤੋ ਨੇ, ਕਹਿਣ ਲੱਗੇ ਦੀਪਕ ਗੁਰੂ। ਤੇ ਸੱਚ ਜਾਣੋ ਦੀਪਕ ਤੇ ਗੁਰੂ ਦੋਨਾਂ ਦੇ ਅਰਥ ਇੱਕੋ ਹੀ ਬਣਨਗੇ। ਮੈਂ ਅਰਜ਼ ਆਰੰਭ ਵਿੱਚ ਕੀਤੀ ਹੈ, ਗੁਰੂ ਦਾ ਅਰਥ ਵੀ ਹੈ ਜੋ ਹਨੇਰੇ ਨੂੰ ਖਤਮ ਕਰਕੇ ਅੰਦਰ ਚਾਨਣ ਪੈਦਾ ਕਰ ਦੇਵੇ ਤੇ ਦੀਪਕ ਦਾ ਅਰਥ ਵੀ ਇਹ ਕਰਾਂਗੇ ਜਿਹੜਾ ਅੰਧਕਾਰ ਨੂੰ ਮੇਟ ਕੇ ਰੋਸ਼ਨੀ ਬਖੇਰ ਦਿੰਦਾ ਹੈ। ਚੌਥੀ ਤਰ੍ਹਾਂ ਦੇ ਗੁਰੂ ਨੇ ਗੁਰੂ ਹੈ ਦੀਪਕ ਗੁਰੂ। ਹੁਣ ਚੇਤੇ ਰੱਖੋ ਗੁਰੂ ਦੀਪਕ ਗੁਰੂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਅਰਜੁਨ ਦੇਵ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਦੀਪਕ ਗੁਰੂ ਮੰਨਿਆ ਹੈ। ਮਹਾਰਾਜ ਕਹਿੰਦੇ ਨੇ ਕਿ ਇੱਕ ਦੀਵਾ ਬਲ ਰਿਹਾ ਹੈ, ਉਸ ਦੀਵੇ ਦੇ ਕੋਲ ਇੱਕ ਦੀਵਾ ਬੁੱਝਾ ਹੋਇਆ ਆ ਜਾਏ, ਦੋ ਦੀਵੇ ਬੁੱਝੇ ਹੋਏ ਆ ਜਾਣ ਤੇ ਭਾਵੇਂ ਉਹਦੇ ਕੋਲ ਸੈਂਕੜੇ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਦੀਵੇ ਬੁੱਝੇ ਹੋਏ ਆ ਜਾਣ ਪਰ ਉਸ ਦੀਪਕ ਵਿੱਚ ਇੰਨੀ ਕੁ ਪਰਮਾਤਮਾ ਨੇ ਸਮਰੱਥਾ ਪਾਈਏ ਜਿਹੜੀ ਲਾਈਟ ਜਿਹੜੀ ਜੋਤ ਜਿਹੜੀ ਰੋਸ਼ਨੀ ਉਹਦੇ ਆਪਣੇ ਪਾਸ ਹੈ ਉਹ ਬੁੱਝਿਆਂ ਹੋਇਆਂ ਨੂੰ ਵੀ ਦੇਖ ਕੇ ਜਗਾ ਦਿੰਦਾ ਤੇ ਦੀਪਕ ਵਿੱਚ ਇੰਨੀ ਸਮਰੱਥਾ ਹੈ ਜਿਹੜਾ ਉਸ ਦੀਵੇ ਤੋਂ ਦੀਵਾ ਬਲਦਾ ਉਹਨੂੰ ਇੱਕ ਗੱਲ ਕਹਿ ਦਿੰਦਾ ਕਿ ਜਿਹੋ ਜੀ ਮੈਂ ਤੇਰੇ ਅੰਦਰ ਜੋਤ ਬਾਲੀ ਮੈਂ ਇੰਨੀ ਸਮਰੱਥਾ ਦੇ ਚੱਲਿਆ ਵਾਂ ਤੂੰ ਇਹਦੇ ਵਰਗੀ ਜੋਤ ਹੋਰ ਲੱਖਾਂ ਹੋਰਨਾਂ ਦੇ ਅੰਦਰ ਵੀ ਬਾਲ ਸਕਣਾ। ਫਿਰ ਬੇਨਤੀ ਸਮਝਿਓ ਕਿ ਬੁੱਝੇ ਹੋਏ ਦੀਵੇ ਨੂੰ ਬਲਦਾ ਹੋਇਆ ਦੀਵਾ ਆਪਣੀ ਰੋਸ਼ਨੀ ਦੇਵੇਗਾ ਪਰ ਉਹ ਜਿਸ ਦੀਵੇ ਨੂੰ ਰੋਸ਼ਨੀ ਦਿੱਤੀ ਗਈ ਉਹਨੂੰ ਨਾਲ ਇੰਨੀ ਤਾਕਤ ਦੇ ਦਿੱਤੀ ਕਿ ਤੂੰ ਮੇਰੀ ਤਰ੍ਹਾਂ ਹੋਰਨਾਂ ਨੂੰ ਵੀ ਤੂੰ ਚਾਨਣ ਦੇ ਸਕਣਾ, ਹੋਰਨਾਂ ਵੀ ਬੁੱਝਿਆਂ ਹੋਇਆਂ ਨੂੰ ਤੂੰ ਜੋਤ ਦੇ ਸਕਣਾ, ਹੋਰਨਾਂ ਵੀ ਬੁੱਝਿਆਂ ਹੋਇਆਂ ਵਿੱਚ ਤੂੰ ਲਾਈਟ ਪੈਦਾ ਕਰ ਸਕਣਾ। ਤੇ ਦੀਪਕ ਗੁਰੂ ਦਾ ਅਰਥ ਇਹ ਵੇ ਕਿ ਜਿਸ ਅੰਦਰ ਬਾ ਦਸਤੂਰ ਆਪ ਪਰਮਾਤਮਾ ਦੀ ਜੋ ਲੱਟ ਲੱਟ ਕਰਕੇ ਬਲੇ ਤੇ ਜਿਹੜੇ ਜਗਿਆਸੂ ਉਸ ਗੁਰੂ ਦੇ ਚਰਨਾਂ ਵਿੱਚ ਆਉਣ ਤੇ ਗੁਰੂ ਕਿਰਪਾ ਕਰਕੇ ਉਹਨਾਂ ਬੁੱਝਿਆਂ ਹੋਇਆਂ ਅੰਦਰ ਨਾਮ ਦੀ ਜੋਤ ਬਾਲੇ ਤੇ ਨਾਲ ਇਹ ਕਹਿ ਦੇਵੇ ਕਿ ਜਿਹੜੀ ਜੋਤ ਮੈਂ ਤੇਰੇ ਅੰਦਰ ਬਾਲੀਏ ਚੇਤੇ ਰੱਖ ਤੂੰ ਇਹ ਜੋਤ ਹੋਰਨਾਂ ਅੰਦਰ ਵੀ ਬਾਲ ਸਕਣਾ ਕਿ ਦੀਵਾ ਆਪਣੇ ਵਰਗੇ ਦੀਵਾ ਹੋਰ ਪੈਦਾ ਕਰ ਸਕਦਾ। ਸਤਿਗੁਰੂ ਨੇ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਲਈ ਇੱਕ ਬਚਨ ਕਿਹਾ, ਕਹਿਣ ਲੱਗੇ ਬਲਿਓ ਚਿਰਾਗ ਅੰਧਿਆਰ ਮੈਂ। ਉੱਥੇ ਸ਼ਬਦ ਚਿਰਾਗ ਵਰਤਿਆ, ਚਿਰਾਗ ਦਾ ਅਖਰੀ ਅਰਥ ਆਪਾਂ ਦੀਪਕ ਕਰਾਂਗੇ ਕਿ ਦੀਪਕ ਗੁਰੂ ਬੁੱਝਿਆਂ ਹੋਇਆਂ ਨੂੰ ਬਾਲਦਾ ਤੇ ਅੱਗੇ ਉਹਨਾਂ ਵਿੱਚ ਬਾਲਣ ਦੀ ਸ਼ਕਤੀ ਪੈਦਾ ਕਰ ਦਿੰਦਾ, ਜੋਤ ਦੇਣ ਦੀ ਸ਼ਕਤੀ ਪੈਦਾ ਕਰਦਾ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸ਼ਕਲ ਹਰ ਭਵਨ ਮੈਂ ਜਨ ਨਾਨਕ ਗੁਰ ਭਾਰ ਬ੍ਰਹਮ ਕੇ ਸਤਿਗੁਰੂ ਦੀਪਕ ਗੁਰੂ। ਬਾਬਾ ਜੀ ਦੀ ਬਾਣੀ ਵਿੱਚੋਂ ਇੱਕ ਦੋ ਪ੍ਰਮਾਣ ਖੋਰ ਕਿ ਦੀਪਕ ਗੁਰੂ ਅਸੀਂ ਤਾਂ ਹੀ ਸ਼ਬਦ ਵਰਤਨੇ ਆ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਤੇ ਚੇਤੇ ਰੱਖੋ, ਇਹ ਜਿਹੜੀ ਜੋਤ ਇਸ ਸ਼ਬਦ ਵਿੱਚ ਹੈ, ਜਦੋਂ ਸਿੱਖ ਸ਼ਬਦ ਦੀ ਕਮਾਈ ਕਰਦਾ ਸ਼ਬਦ ਦੀ ਜੋਤ ਉਹਦੇ ਅੰਦਰ ਵੀ ਬਲਦੀ ਹੈ। ਹਜ਼ੂਰ ਨੇ ਦੀਪਕ ਗੁਰੂ ਦੀ ਪਰਿਭਾਸ਼ਾ ਦਿੰਦਿਆਂ ਇੱਕ ਅੰਮ੍ਰਿਤ ਬਚਨ ਖੋਰ ਕਿਹਾ। ਹਜ਼ੂਰ ਫਰਮਾਉਂਦੇ ਨੇ ਸਤਿਗੁਰ ਸ਼ਬਦ ਉਜਾਰੋ ਦੀਪਾਂ ਦੀਪਕ ਗੁਰੂ। ਸਤਿਗੁਰੂ ਇੱਕ ਬਲਦੇ ਹੋਏ ਦੀਵੇ ਦੀ ਤਰ੍ਹਾਂ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾਂ ਬਿਨ ਸਿਉ ਅੰਧਕਾਰ ਤੈ ਮੰਦਰ ਰਤਨ ਕੋਠੜੀ ਖੁੱਲੀ ਅਨੂਪਾਂ। ਸਾਹਿਬ ਕਹਿੰਦੇ ਨੇ ਕਿ ਦੇਖੋ ਗੁਰੂ ਵੀ ਸਮਰਥਾ ਹੈ, ਗੁਰਦਾਤਾ, ਗੁਰੂ ਤਾਂ ਸਭ ਨੂੰ ਦਾਤਾ ਵੰਡਣ ਵਾਲਾ ਹੈ। ਗੁਰ ਖਿਵੈ ਘਰ, ਖਿਵ ਦਾ ਅਖਰੀ ਅਰਥ ਹੈ ਬਰਫ। ਕਹਿੰਦੇ ਨੇ ਗੁਰੂ ਦਾਤਾ ਹੈ, ਗੁਰੂ ਠੰਡ ਦਾ ਘਰ ਹੈ, ਗੁਰ ਦੀਪਕ ਤਿਉਂ ਲੋਏ, ਤੇ ਗੁਰੂ ਉਹ ਬਲਦਾ ਹੋਇਆ ਦੀਪਕ ਹੈ ਜਿਹੜਾ ਤਿੰਨਾਂ ਲੋਕਾਂ ਵਿੱਚ ਆਪਣਾ ਚਾਨਣ ਦਿੰਦਾ। ਹਜ਼ੂਰ ਨੇ ਗੁਰੂ ਲਈ ਸ਼ਬਦ ਦੀਪਕ ਗੁਰੂ ਵਰਤਿਆ ਹੈ ਕਿ ਜਿਹੜਾ ਆਪਣੀ ਜੋਤ ਦੂਸਰੇ ਵਿੱਚ ਵੀ ਟਿਕਾ ਦਿੰਦਾ ਹੈ। ਗੁਰਦਾਤਾ ਗੁਰ ਖਿਵੈ ਕੁਰ, ਗੁਰ ਦੀਪਕ ਤਿਉਂ ਲੋਏ, ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਕੈਰੀ ਹੈ ਕਿ ਜਿਸ ਨੇ ਗੁਰੂ ਦੇ ਬਚਨ ਨੂੰ ਮੰਨਿਆ ਉਹਦੇ ਅੰਦਰ ਨੂੰ ਸੁਖ, ਉਹਦੇ ਅੰਦਰ ਨੂੰ ਸਕੂਨ ਮਿਲਿਆ। ਮੈਂ ਫਿਰ ਬੇਨਤੀ ਕਰਾਂ ਕਿ ਉਹ ਗੁਰੂ ਧੰਨ ਜਿਹੜਾ ਆਪ ਆਪਣੇ ਅੰਦਰ ਨਾਮ ਦੀ ਜੋਤ ਜਿਹਦੇ ਬਲੀ ਤੇ ਜਿਹੜਾ ਹੋਰਨਾਂ ਨੂੰ ਨਾਮ ਦੀ ਰੋਸ਼ਨੀ ਵਿੱਚ ਜੀਣ ਦੀ ਜਾਚ ਦੱਸਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਗੁਰੂ ਦੀ ਉਪਮਾ ਕਰਦਿਆਂ ਇੱਕ ਬਹੁਤ ਸੋਹਣਾ ਉਦਾਹਰਨਾਂ ਸਾਨੂੰ ਦਿੱਤੀਆਂ ਨੇ ਸਮਝਾਉਣ ਲਈ ਕਿ ਗੁਰੂ ਆਪਣੇ ਕੋਲ ਆਏ ਹੋਏ ਜਗਿਆਸੂ ਤੇ ਕਿਤਨੀ ਕੁ ਕਿਰਪਾ ਕਰਦੇ ਹਨ, ਕਿਵੇਂ ਸਿੱਖ ਨੂੰ ਉਹ ਨਾਮ ਦੀ ਦਾਤ ਦਿੰਦੇ ਹਨ। ਆਪ ਜੀ ਅੰਮ੍ਰਿਤ ਬਚਨ ਪੜ੍ਹਦੇ ਹੋ, ਗੁਰੂ ਗ੍ਰੰਥ ਸਾਹਿਬ ਦੇ ਗੌੜੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਜੀ ਦਾ ਇੱਕ ਅੰਮ੍ਰਿਤ ਬਚਨ ਹੈ। ਉਸ ਅੰਮ੍ਰਿਤ ਬਚਨ ਵਿੱਚ ਗੁਰੂ ਰਾਮਦਾਸ ਜੀ ਨੇ ਦੋ ਪ੍ਰਮਾਣ, ਵੈਸੇ ਖਾਸ ਕਰਕੇ ਉਸ ਸ਼ਬਦ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਹਦੇ ਵਿੱਚ ਉਦਾਹਰਨਾਂ ਦੁਨਿਆਵੀ ਨੇ ਪਰ ਅੰਦਰ ਨੂੰ ਸਮਝਾਉਣ ਦਾ ਯਤਨ ਕੀਤਾ। ਗੁਰੂ ਆਏ ਹੋਏ ਜਗਿਆਸੂ ਨੂੰ ਕਿਵੇਂ ਨਾਮ ਦੀ ਦੀਖਿਆ ਦੇ ਕੇ ਤਾਰ ਦਿੰਦੇ। ਹਜ਼ੂਰ ਨੇ ਪਹਿਲਾ ਬਚਨ ਕੀਤਾ, ਕਹਿੰਦੇ ਨੇ ਜਿਵੇਂ ਇੱਕ ਮਾਂ ਆਪਣੇ ਉਦਰ ਦੇ ਵਿੱਚ ਬੱਚੇ ਨੂੰ ਪਾਲਦੀ ਹੈ। ਕਹਿਣ ਲੱਗੇ ਹਾਲਾਂ ਉਸ ਬੱਚੇ ਦਾ ਜਨਮ ਨਹੀਂ ਹੋਇਆ ਪਰ ਮਾਂ ਉਸ ਬੱਚੇ ਦੇ ਜਨਮ ਤੋਂ ਪਹਿਲਾਂ ਆਪਣੀ ਕੁੱਖ ਵਿੱਚ ਪਲਦੇ ਹੋਏ ਬੱਚੇ ਨੂੰ ਦੇਖ ਕੇ ਅਤ ਦੀ ਪ੍ਰਸੰਨ ਹੈ, ਉਹਨੂੰ ਪਾਲ ਕੇ ਉਹ ਖੁਸ਼ ਹੈ। ਕਹਿੰਦੇ ਨੇ ਜਦੋਂ ਉਸ ਬੱਚੇ ਦਾ ਜਨਮ ਹੋਇਆ ਤੇ ਮਾਂ ਉਸ ਬੱਚੇ ਨੂੰ ਆਪਣੀ ਨਜ਼ਰ ਵਿੱਚ ਪਾਲੇਗੀ, ਜਨਮ ਤੋਂ ਬਾਅਦ ਉਹਦੀ ਖੁਰਾਕ ਦਾ, ਉਹਦੇ ਭੋਜਨ ਦਾ, ਉਹਦੀ ਪੋਸ਼ਾਕ ਦਾ ਪ੍ਰਬੰਧ ਕਰੇਗੀ। ਕਹਿੰਦੇ ਨੇ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਆਪਣੀ ਨਜ਼ਰ ਵਿੱਚ ਸਾਸ ਗਰਾਸ ਪਾਲਦੀ ਹੈ, ਇਸੇ ਤਰ੍ਹਾਂ ਜਿਹੜਾ ਪੂਰੇ ਗੁਰੂ ਦੇ ਚਰਨਾਂ ਵਿੱਚ ਆ ਜੁੜਦਾ ਸਮਰੱਥ ਗੁਰੂ ਕਿਰਪਾ ਕਰਕੇ ਉਸ ਜਗਿਆਸੂ ਨੂੰ ਮਾਂ ਦੀ ਤਰ੍ਹਾਂ ਆਪਣੀ ਨਜ਼ਰ ਦੇ ਵਿੱਚ ਰੁਖਾਨੀਅਤ ਨਾਮ ਦੇ ਭੰਡਾਰੇ ਦੇ ਕੇ ਪਾਲਦੇ। ਗੁਰੂ ਰਾਮਦਾਸ ਜੀ ਦਾ ਅੰਮ੍ਰਿਤ ਬਚਨ ਆਉਂਦਾ, ਹਜ਼ੂਰ ਫਰਮਾਉਂਦੇ ਨੇ ਜੋ ਜਨਨੀ ਸੁੱਤ ਜਨ ਪਾਲਤੀ, ਕਿ ਜਿਵੇਂ ਇੱਕ ਮਾਂ ਆਪਣੇ ਪੁੱਤਰ ਨੂੰ ਜਨਮ ਦੇ ਕੇ ਪਾਲਦੀ ਹੈ, ਉਹਦੀ ਸੰਭਾਲ ਕਰਦੀ ਹੈ, ਇਸੇ ਤਰ੍ਹਾਂ ਸਮਰੱਥ ਗੁਰੂ ਆਪਣੇ ਜਗਿਆਸੂ ਨੂੰ ਆਪਣੇ ਸਿੱਖ ਨੂੰ ਪਾਲਦੇ। ਜੋ ਜਨਨੀ ਸੁੱਤ ਜਨ ਪਾਲਤੀ, ਰੱਖ ਹੈ ਨਦਰ ਮਝਾਰ, ਅੰਤਰ ਬਾਹਰ ਦੇ ਗਰਾਸ, ਖਿਨ ਖਿਨ ਪੋਚਾਰ, ਤੂੰ ਸਤਿਗੁਰ ਗੁਰਸਿੱਖ ਰਾਖ ਤਾਂ ਹਰ ਪ੍ਰੀਤ ਪਿਆ। ਕਹਿੰਦੇ ਨੇ ਜਿਵੇਂ ਮਾਂ ਬੱਚੇ ਨੂੰ ਆਪਣੀ ਨਜ਼ਰ ਵਿੱਚ ਪਾਲਦੀ ਏ, ਇਸੇ ਤਰ੍ਹਾਂ ਸਿੱਖ ਨੂੰ ਸਮਰੱਥ ਗੁਰੂ ਆਪਣੀ ਨਜ਼ਰ ਵਿੱਚ ਰੁਖਾਨੀਅਤ ਪੱਖੋਂ ਪਾਲਦਾ ਹੈ, ਉਹਨੂੰ ਆਤਮਕ ਜੀਵਨ ਦਿੰਦੇ ਨੇ। ਤੇ ਕਿਵੇਂ ਗੁਰੂ ਪਾਲਦਾ ਹੈ, ਸਮਰੱਥ ਗੁਰੂ ਕਿਵੇਂ ਸਿੱਖ ਨੂੰ ਤਾਰਦਾ ਹੈ, ਇਸ ਸੰਬੰਧੀ ਸਤਿਗੁਰੂ ਨੇ ਕਿਰਪਾ ਕਰਕੇ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਇੱਕ ਪਦਾ ਪੂਰੇ ਗੁਰੂ ਦੀ ਰਹਿਮਤ ਦਾ ਬਿਆਨ ਕੀਤਾ ਹੈ, ਉਹ ਮੈਂ ਆਪ ਨਾਲ ਜ਼ਰੂਰ ਸਾਂਝਾ ਕਰ ਲਵਾਂ। ਹਜ਼ੂਰ ਕਹਿੰਦੇ ਨੇ ਪਹਿਲੀ ਗੱਲ ਕਿ ਜਦੋਂ ਅਸੀਂ ਗੁਰੂ ਦੇ ਕੋਲ ਜਾਂਦੇ ਹਾਂ, ਬੰਦਾ ਧਰਮ ਕਮਾਉਣ ਤੋਂ ਪਹਿਲਾਂ ਬਹੁਤਾਤ ਵਿੱਚ ਇਹ ਲੋਕ ਗੱਲਾਂ ਕਰਦੇ ਨੇ ਕਿ ਧਰਮ ਨੂੰ ਤੇ ਤਾਂ ਕਮਾਵਾਂਗੇ ਜੇ ਸਾਡੇ ਪੇਟ ਦੀ ਪੂਰਤੀ ਹੋਵੇਗੀ। ਹਜ਼ੂਰ ਕਹਿੰਦੇ ਨੇ ਜਿਵੇਂ ਮਾਂ ਬੱਚੇ ਨੂੰ ਸਹਾਰਾ ਦੇ ਕੇ ਸਿੱਖਿਆ ਦੇ ਕੇ ਪਾਲਦੀ ਏ, ਇਸੇ ਤਰ੍ਹਾਂ ਸਮਰੱਥ ਗੁਰੂ ਆਪਣੇ ਸਿੱਖ ਨੂੰ, ਜਗਿਆਸੂ ਨੂੰ, ਆਪਣੇ ਪਿਆਰੇ ਨੂੰ ਜਿਹੜਾ ਉਹਦੇ ਚਰਨਾਂ ਨਾਲ ਜੁੜਿਆ, ਉਹਨੂੰ ਰੂਹਾਨੀਅਤ ਜੀਵਨ ਜੀਣ ਦੀ ਕਿਵੇਂ ਕਿਰਪਾਲਤਾ ਕਰਦੇ। ਮੈਂ ਆਰੰਭ ਵਿੱਚ ਅਰਜ਼ ਕਰਾਂ, ਜਦੋਂ ਗੁਰੂ ਜੀ ਦੇ ਨੇੜੇ ਜਾਂਦੇ ਹਾਂ ਤੇ ਸਭ ਤੋਂ ਪਹਿਲੀ ਗੱਲ ਬੰਦੇ ਦੇ ਮਨ ਵਿੱਚ ਇਹ ਖਾਂਦੀ ਏ ਕਿ ਮੈਨੂੰ ਨਾਮ ਜਪਣ ਦੀ ਗੱਲ ਤਾਂ ਕਹਿੰਦੇ ਨੇ, ਗੁਰੂ ਦੇ ਨੇੜੇ ਜੁੜਨ ਦੀ ਬਾਤ ਤਾਂ ਸਿਖਾਈ ਗਈ ਏ, ਪਰ ਮੈਨੂੰ ਸਭ ਤੋਂ ਵੱਡਾ ਸੰਸਾ ਇਹ ਵੇ ਕਿ ਮੇਰੀ ਪਰਵਰਿਸ਼, ਮੇਰੀ ਪਾਲਣਾ, ਮੇਰੇ ਪੇਟ ਦਾ ਪ੍ਰਬੰਧ, ਮੇਰੀ ਰੋਜ਼ੀ ਦਾ ਪ੍ਰਬੰਧ ਕੌਣ ਕਰੇਗਾ। ਆਪ ਹਕੀਕਤ ਵੀ ਜਾਣੋ, ਭਾਵੇਂ ਅਸੀਂ ਜ਼ਬਾਨ ਤੋਂ ਕਹਿੰਦੇ ਨਹੀਂ, ਪਰ ਬਹੁ ਗਿਣਤੀ ਵਿੱਚ ਸੱਜਣ ਗੁਰੂ ਕੋਲ ਇਸ ਕਰਕੇ ਆਉਂਦੇ ਨੇ ਕਿ ਕੇਵਲ ਮੇਰੀ ਉਧਰ ਪੂਰਤੀ ਹੋ ਜਾਏ, ਮੈਨੂੰ ਸੰਸਾਰ ਵਿੱਚ ਜੀਣ ਦਾ ਸੁੱਖ ਦਾ ਸਮਾਨ ਮਿਲ ਜਾਏ। ਤੇ ਪਹਿਲੀ ਗੱਲ ਜਿਸ ਨੂੰ ਗੁਰੂ ਨੇ ਰੂਹਾਨੀਅਤ ਮੰਡਲ ਵਿੱਚ ਲਿਜਾਣਾ, ਉਹਨੂੰ ਸਮਰੱਥ ਗੁਰੂ ਇਹ ਭਰੋਸਾ ਦਵਾਉਂਦੇ ਨੇ ਕਿ ਯਕੀਨ ਕਰ ਕਿ ਪਰਮਾਤਮਾ ਨੇ ਜਿਸ ਰੋਜ਼ੀ ਦੀ ਫਿਕਰ ਕਰਕੇ ਤੂੰ ਗੁਰੂ ਨਾਮ ਪਰਮਾਤਮਾ ਦੇ ਨੇੜੇ ਹੋਣ ਤੋਂ ਕੰਨੀ ਕਤਰਾਨੇ ਕਿ ਜੇ ਮੈਂ ਨਾਮ ਵੀ ਜੁੜਿਆ ਤਾਂ ਮੇਰੀ ਰੋਟੀ ਦਾ ਕੀ ਬਣੇਗਾ। ਪਹਿਲਾਂ ਗੁਰੂ ਨੇ ਇਹ ਭਰੋਸਾ ਦਵਾਇਆ ਕਿ ਸੱਜਣਾ ਯਕੀਨ ਜਾਣੀ ਕਿ ਤੂੰ ਉਦਮ ਮਿਹਨਤ ਕਰੀ ਤੇ ਪਰਮਾਤਮਾ ਤੇਰੇ ਕੀਤੇ ਹੋਏ ਨੂੰ ਭਾਗ ਲਾਏਗਾ। ਪਹਿਲਾ ਭਰੋਸਾ ਗੁਰੂ ਆਪਣੇ ਕੋਲ ਆਏ ਹੋਏ ਨੂੰ ਅੰਦਰ ਦੀ ਪ੍ਰਤਪਾਲਣਾ ਦਾ ਦਿੰਦੇ। ਤੇ ਆਪ ਜੀ ਇਹ ਬਚਨ ਪੜ੍ਹਦੇ ਹੋ ਕਿ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਹੁਣ ਪ੍ਰਤਪਾਲ ਦਾ ਅਖਰੀ ਅਰਥ ਕੱਲਾ ਸਰੀਰ ਨਾਲ ਸੰਬੰਧਿਤ ਨਹੀਂ। ਪ੍ਰਤਪਾਲ ਸ਼ਬਦ ਇੰਨਾ ਕੁ ਬਹੁ ਅਰਥ ਹੈ, ਇੰਨਾ ਰਮਜ਼ ਭਰਿਆ ਹੈ। ਜਦੋਂ ਅਸੀਂ ਪ੍ਰਤਪਾਲ ਸ਼ਬਦ ਹੁੰਦਾ ਅਸੀਂ ਕਹਾਂਗੇ ਕਿ ਗੁਰੂ ਆਪਣੇ ਸਿੱਖ ਨੂੰ ਪ੍ਰਸ਼ਾਦਾ ਦਿੰਦਾ, ਗੁਰੂ ਆਪਣੇ ਸਿੱਖ ਨੂੰ ਪਾਣ ਨੂੰ ਕੱਪੜੇ ਦਿੰਦੇ ਨੇ, ਗੁਰੂ ਆਪਣੇ ਸਮਰ ਸਿੱਖ ਨੂੰ ਧਨ ਦੌਲਤ ਦਾ ਭੰਡਾਰਾ ਦਿੰਦਾ। ਇੱਥੇ ਪ੍ਰਤਪਾਲ ਦਾ ਅਰਥ ਕੱਲਾ ਸਰੀਰ ਨਾਲ ਸੰਬੰਧਿਤ ਨਹੀਂ, ਗੁਰੂ ਕਿਰਪਾ ਕਰਦੇ ਨੇ ਆਪਣੇ ਸਿੱਖ ਦੀ ਤਨ ਕਰਕੇ ਵੀ ਪ੍ਰਤਪਾਲਣਾ ਕਰਦੇ ਨੇ। ਤੇ ਤਨ ਦੀ ਪ੍ਰਤਪਾਲਣਾ ਤਾਂ ਅਨੇਕਾਂ ਕਰਨ ਵਾਲੇ ਮਿਲ ਜਾਣਗੇ, ਪਰ ਗੁਰੂ ਆਪਣੇ ਸਿੱਖ ਦੀ ਅੰਤਰ ਆਤਮੇ ਨਾਮ ਕਰਕੇ ਵੀ ਪ੍ਰਤਪਾਲਣਾ ਕਰਦੇ, ਰੂਹਾਨੀਅਤ ਕਰਕੇ ਪ੍ਰਤਪਾਲਣਾ ਕਰਦੇ। ਪਹਿਲਾਂ ਗੁਰੂ ਜੀ ਨੇ ਭਰੋਸਾ ਦਵਾਇਆ ਜਦੋਂ ਜਗਿਆਸੂ ਗਏ ਕਿ ਪੁੱਛਿਆ ਸੱਚੇ ਪਾਤਸ਼ਾਹ ਕਿੰਨੇ ਨਾਮ ਵੀ ਜੁੜੀਏ, ਗੁਰੂ ਜੀ ਨੇ ਭਰੋਸਾ ਦਵਾਇਆ ਕਿ ਸਿੱਖਾਂ ਡੋਲ ਨਾ, ਤੇਰੀ ਪ੍ਰਤਪਾਲਣਾ ਪਰਮਾਤਮਾ ਕਰੇਗਾ। ਸਿਰ ਮੈਂ ਉਹੀ ਵਿਸ਼ਾ ਰੱਖਿਆ, ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ। ਗੁਰੂ ਨੇ ਆਪ ਨਾਮ ਆਰਾਧਿਆ ਤੇ ਜਿਹੜੇ ਦਰਸ਼ਨ ਕਰਨ ਗਏ ਉਹ ਤਰ ਗਏ। ਪਹਿਲਾ ਭਰੋਸਾ ਗੁਰੂ ਜੀ ਨੇ ਇਹ ਦਿੱਤਾ ਕਿ ਤੇਰੀ ਪ੍ਰਤਪਾਲਣਾ ਕਰਨ ਵਾਲਾ ਪਰਮਾਤਮਾ ਹੈ। ਤੇ ਮਨੁੱਖ ਫਿਰ ਡੱਕੋ ਡੋਲੇ ਖਾਂਦਾ, ਇਕੱਲਾ ਇਹ ਕਹਿ ਦਈਏ ਕਿ ਤੇਰੀ ਪ੍ਰਤਪਾਲਣਾ ਰੱਬ ਕਰਦਾ ਤੇ ਬੰਦਾ ਯਕੀਨ ਨਹੀਂ ਕਰੇਗਾ। ਫਿਰ ਮੇਰੇ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕੁਛ ਪ੍ਰਮਾਣ ਦਿੱਤੇ ਨੇ ਕਿ ਕਿਵੇਂ ਸਿੱਖ ਨੂੰ ਭਰੋਸਾ ਵੱਧ ਜਾਏ ਕਿ ਪਰਮਾਤਮਾ ਜੀਵ ਦੀ ਜਗਿਆਸੂ ਦੀ ਪ੍ਰਤਪਾਲਣਾ ਕਰਦਾ। ਮੈਂ ਦੋ ਬਾਣੀ ਵਿੱਚੋਂ ਪ੍ਰਮਾਣ, ਇੱਕ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਤੇ ਦੂਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਧੰਨਾ ਜੀ ਦੇ ਪਵਿੱਤਰ ਮੁੱਖ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਸਾਂਝਾ ਕਰਨਾ ਕਿ ਗੁਰੂ ਸਿੱਖ ਦੀ ਪ੍ਰਤਪਾਲਣਾ ਵਿੱਚ ਕਿਤਨਾ ਭਰੋਸਾ ਦਿੰਦੇ। ਪਹਿਲਾ ਬਚਨ ਗੁਰੂ ਅੰਗਦ ਸਾਹਿਬ ਦਾ ਹੈ। ਹੋ ਸਕਦਾ ਹੈ ਆਪ ਗੁਰਮੁਖ ਇਸ ਸਲੋਕ ਨੂੰ ਪੜ੍ਹਦੇ ਹੋਵੋ, ਸੁਣਿਆ ਹੋਵੇ, ਵਿਚਾਰਿਆ ਹੋਵੇ। ਕਹਿੰਦੇ ਨੇ ਹਰ ਬੰਦਾ ਆਪਣੇ ਜੀਵਨ ਵਿੱਚ ਚਿੰਤਤ ਹੀ ਦਿਸਦਾ ਹੈ, ਪਰ ਧੰਨ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਚਿੰਤਾ ਕਰੇਗਾ ਤੇ ਚਿਖਾਂ ਵਾਲੇ ਪਾਸੇ ਜਾਏਗਾ। ਜੇ ਤੂੰ ਪਰਮਾਤਮਾ ਦਾ ਚਿੰਤਨ ਕਰੇਗਾ ਤੇ ਚੇਤੇ ਰੱਖੀ ਪਰਮਾਤਮਾ ਤੇਰੀ ਰੋਜ਼ੀ ਦੀ ਆਪ ਚਿੰਤਾ ਕਰੇਗਾ। ਤੂੰ ਚਿੰਤਾ ਨਾ ਕਰ, ਤੂੰ ਪਰਮਾਤਮਾ ਦਾ ਚਿੰਤਨ ਕਰ। ਜੇ ਚਿੰਤਾ ਕਰਦਾ ਰਹੋ ਲੋਕ ਵੀ ਜਾਏਗਾ ਤੇ ਅਗਲਾ ਪਾਸਾ ਵੀ ਤੇਰੇ ਤੋਂ ਗਿਆ, ਤੇ ਜੇ ਪਰਮਾਤਮਾ ਦਾ ਚਿੰਤਨ ਕਰੇਗਾ ਤੇ ਚਿੰਤਾ ਤੋਂ ਮੁਕਤ ਹੋ ਜਾਏਗਾ। ਚਿੰਤਨ ਕਰਨ ਵਾਲਿਆਂ ਨੂੰ ਚਿੰਤਾ ਕਦੀ ਵੀ ਨਹੀਂ ਵਿਆਪਦੀ ਤੇ ਚਿੰਤਾ ਕਰਨ ਵਾਲੇ ਜਿਹੜੇ ਨੇ ਉਹ ਕਦੀ ਅੰਦਰੋਂ ਟਿਕ ਨਹੀਂ ਸਕਦੇ। ਹਜ਼ੂਰ ਨੇ ਪਹਿਲਾ ਭਰੋਸਾ ਗੁਰੂ ਜੀ ਨੇ ਇਹ ਦਵਾਇਆ ਕਿ ਸਿੱਖਾ ਤੇਰੀ ਪ੍ਰਤਪਾਲਣਾ ਗੁਰੂ ਕਰੇਗਾ। ਮਹਾਰਾਜ ਕਿਵੇਂ? ਤੇ ਸਤਿਗੁਰੂ ਪ੍ਰਮਾਣ ਦੇਣ ਲੱਗੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਗੁਰੂ ਜੀ ਪ੍ਰਤਪਾਲਨਾ ਕਰਨ ਵਾਸਤੇ ਭਰੋਸਾ ਪੈ ਦਵਾਉਂਦੇ ਨੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜ਼ੀ ਦੇ, ਉਥੇ ਹੱਟ ਨਾ ਚੱਲੀ ਨਾ ਕੋ ਕਿਰਸ ਕਰੇ। ਰੱਬ ਨੇ ਪਾਣੀ ਵਿਚ ਅਨੇਕਾਂ ਜੀਵ ਪੈਦਾ ਕੀਤੇ। ਪਿਆਰਿਆ, ਤੂੰ ਤਾਂ ਇਸੇ ਦੁਕਾਨ ਬਾਹ ਪਾ ਕੇ ਰੋਜ਼ੀ ਦਾ ਪ੍ਰਬੰਧ ਕਰ ਲਏਗਾ, ਖੇਤਾਂ ਵੀ ਜਾ ਕੇ ਖਲ ਵਾਹ ਕੇ ਰੋਜ਼ੀ ਦਾ ਪ੍ਰਬੰਧ ਕਰੇਗਾ, ਤੂੰ ਤਾਂ ਆਪਣੇ ਜੀਵਨ ਵਿਚ ਵਪਾਰ ਕਰਕੇ ਪ੍ਰਬੰਧ ਕਰੇਗਾ। ਪਰ ਚੇਤੇ ਰੱਖੀ, ਪਾਣੀ ਵਿਚ ਨਾ ਕਿਸੇ ਨੂੰ ਖੱਟੀ ਪਾ ਕੇ ਦਿੱਤੀ, ਨਾ ਪਾਣੀ ਵਿਚ ਦੁਕਾਨ ਪਾ ਕੇ ਦਿੱਤੀ, ਨਾ ਕਿਸੇ ਨੂੰ ਵਪਾਰ ਕਰਨ ਦੀ ਜੁਗਤ ਦਿੱਤੀ, ਨਾ ਪਾਣੀ ਵਿਚ ਕੋਈ ਖਲ ਵਾਹੁੰਦਾ ਹੈ। ਤੇ ਰੱਬ ਨੇ ਕਿਹੋ ਜਿਹੀ ਖੇਡ ਵਰਤਾਈ ਜੀਵਾਂ ਦੀ, ਅਸੀਂ ਬਾਹਰ ਧਰਤੀ ਤੇ ਰਹਿਣ ਵਾਲੇ ਪਾਣੀ ਵਿਚ ਡੁੱਬੀਏ ਤੇ ਸਾਡੀ ਮੌਤ ਹੈ, ਤੇ ਪਰਮਾਤਮਾ ਪਾਣੀ ਵਿਚ ਰਹਿਣ ਵਾਲੇ ਦੋ ਖਿੰਨ ਬਾਹਰ ਨਿਕਲਣ ਤੇ ਬਾਹਰ ਨਿਕਲਦਿਆਂ ਉਹਨਾਂ ਦੀ ਮੌਤ ਹੈ। ਇਕਨਾਂ ਨੂੰ ਪਾਣੀ ਵਿਚ ਜੀਵਨ ਦੇਣਾ, ਇਕਨਾਂ ਨੂੰ ਧਰਤੀ ਉੱਤੇ ਜੀਵਨ ਦੇਣਾ। ਸਾਹਿਬ ਕਹਿੰਦੇ ਨੇ ਪਾਣੀ ਵਿਚ ਕੋਈ ਧਰਤ ਹੱਟੀ ਨਹੀਂ, ਕੋਈ ਵਪਾਰ ਨਹੀਂ, ਕੋਈ ਖੇਤੀ ਨਹੀਂ। ਤੇਰੀ ਦੁਕਾਨ ਵਪਾਰ ਖੇਤੀ ਨਾ ਚੱਲੇ, ਤੂੰ ਕਿਸੇ ਰਿਸ਼ਤੇਦਾਰ ਤੋਂ, ਕਿਸੇ ਪੜੋਸੀ ਤੋਂ, ਕਿਸੇ ਮਿੱਤਰ ਤੋਂ ਜਾ ਕੇ ਮਦਦ ਲੈ ਲਏਗਾ। ਪਰ ਪਿਆਰਿਆ, ਪਾਣੀ ਵਿਚ ਰਹਿੰਦੇ ਜੀਵ ਤਾਂ ਕਿਸੇ ਤੋਂ ਮਦਦ ਵੀ ਨਹੀਂ ਲੈਂਦੇ, ਕਿਸੇ ਤੋਂ ਉਧਾਰ ਨਹੀਂ ਮੰਗਦੇ, ਨਾ ਉਹ ਸੌਦਾ ਕਰਦੇ ਨੇ, ਨਾ ਸੌਦਾ ਲੈਂਦੇ ਨੇ, ਨਾ ਦਿੰਦੇ ਨੇ। ਜੇ ਪਰਮਾਤਮਾ ਪਾਣੀ ਵਿਚ ਬੈਠਿਆਂ ਨੂੰ ਰਿਜ਼ਕ ਦਿੰਦਾ ਹੈ, ਤੇ ਮਣਾ ਤੈਨੂੰ ਤਾਂ ਉਹਨੇ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ ਦਿੱਤੇ, ਸਮਰੱਥ ਗੁਰੂ ਦਿੱਤਾ। ਤੂੰ ਭਰੋਸਾ ਕਰ ਗੁਰੂ ਤੇ, ਚਿੰਤਨ ਕਰ, ਗੁਰੂ ਤੇਰੀ ਪਰਵਰਿਸ਼ ਜ਼ਰੂਰ ਕਰਨਗੇ। ਸਾਹਿਬ ਦਾ ਅੰਮ੍ਰਿਤ ਬਚਨ ਮੈਂ ਕਹਿ ਦਿਆਂ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ, ਜਲ ਮੈਂ ਜੰਤ ਉਪਾਇਨ ਤਿਨਾ ਪੀ ਰੋਜ਼ੀ ਦੇ, ਉਥੇ ਹੱਟ ਨਾ ਚੱਲੀ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ ਨਾ ਕੋ ਲੈ ਨਾ ਦੇ, ਜੀਆਂ ਕਾ ਆਹਾਰ ਜੀਓ ਖਾਣਾ ਇਹੋ ਕਰੇ, ਵਿਚ ਉਪਾਏ ਸਾਇਰਾਂ ਤਿਨਾ ਤੇ ਸਾਰ ਕਰੇ। ਕਹਿਣ ਲੱਗੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ, ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਚਿੰਤਾ ਤਿਸੀ ਹੈ। ਸਮਰੱਥ ਗੁਰੂ ਨੇ ਕਿਹਾ, ਕਾਹੇ ਰੇ ਮਨ ਚਿੱਤ ਮੈਂ ਉਦਮ ਜਾਂ ਆਹਰ ਹਰ ਜੀਓ ਪਰਿਆ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਨਾਨਕ ਚਿੰਤਾ ਮਤ ਕਰੋ, ਕਾਹੇ ਰੇ ਮਨ ਚਿੱਤ ਮੈਂ ਉਦਮ ਜਾਂ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗਹਿ ਕਰ ਤਰਿਆ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਤੇਰੀ ਜ਼ਿੰਦਗੀ ਦਾ ਮਕਸਦ ਕੇਵਲ ਪੇਟ ਨਹੀਂ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਸਤਿਗੁਰੂ ਆਪਣੇ ਸਿੱਖ ਦੀ ਪ੍ਰਤਪਾਲਨਾ ਕਰਦੇ। ਦੇਖੋ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ, ਆਪ ਹਰ ਸਾਲ ਇਸ ਅਸਥਾਨ ਤੇ ਬੜੀ ਭਾਰੀ ਤਾਦਾਦ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਾਹਿਗੁਰੂ ਸਤਿਗੁਰੂ ਦੀ ਕਿਰਪਾ ਨਾਲ ਪੁਰਬ ਮਨਾਉਂਦੇ, ਬਾਣੀ ਸੁਣਾਉਣ ਵਾਲੇ ਅਨੇਕਾਂ ਤੁਹਾਡੇ ਕੋਲ ਆਉਂਦੇ ਨੇ, ਕੀਰਤਨ ਕਰਨ ਵਾਲੇ ਅਨੇਕਾਂ ਆਉਂਦੇ ਨੇ। ਪਰ ਚੇਤੇ ਰੱਖੋ, ਜਿਤਨੀ ਜਿਤਨੀ ਮਾਲਕ ਨੇ ਕਿਸੇ ਨੂੰ ਸੂਝ ਦਿੱਤੀ ਏ, ਓਨੀ ਗੱਲ ਕੀਤੀ ਜਾ ਸਕਦੀ ਏ। ਪਰ ਉਸ ਗੱਲ ਕਰਨ ਤੋਂ ਬਾਅਦ ਦਾਵਾ ਨਹੀਂ ਕਿ ਜੋ ਮੈਂ ਕਹਿ ਕੇ ਚੱਲਿਆ ਵਾਂ ਇਹ ਅਖੀਰਲਾ ਸੱਚ ਹੈ, ਕਿਉਂਕਿ ਸਾਹਿਬ ਨਿੱਤ ਨਵਾਂ ਹੈ। ਤੇ ਜੇ ਉਸ ਦੀ ਵਿਆਖਿਆ ਕਰਨੇ ਆ, ਅੱਜ ਗੱਲ ਕੀਤੀ ਹੈ, ਹੋ ਸਕਦਾ ਕੱਲ ਨੂੰ ਉਸ ਗੱਲ ਦੇ ਅਰਥ ਚੇਂਜ ਹੋ ਜਾ। ਗੁਰੂ ਅਗਾਧ ਬੋਧ ਹੈ, ਦਾਵਾ ਨਹੀਂ। ਇੱਕ ਬੇਨਤੀ ਮੈਂ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਵਿੱਚ ਸਿਰਫ ਬੇਨਤੀ ਦਾਵਾ ਨਹੀਂ, ਇਹਦੇ ਵਿੱਚ ਗਿਆਨੀ ਪੰਡਿਤਾਂ ਦੇ ਬਚਨ ਨਹੀਂ, ਗਿਆਨੀ ਦਾ ਅਖਰੀ ਅਰਥ ਅੰਦਰ ਦਾ ਗਿਆਨ ਨਹੀਂ, ਜਿਹੜਾ ਕੇਵਲ ਬਾਹਰ ਦਾ ਗਿਆਨ ਇਕੱਠਾ ਕਰੀ ਬੈਠਾ ਹੈ। ਇਹਦੇ ਵਿੱਚ ਵਿਦਵਾਨ ਪੰਡਿਤਾਂ ਦੇ ਕੇਵਲ ਬਚਨ ਨਹੀਂ, ਇਹਦੇ ਵਿੱਚ ਉਸ ਵੇਲੇ ਦੇ ਮਹਾਨ ਪ੍ਰੋੜ ਗਿਆਨੀਆਂ ਦੇ ਬਚਨ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਕੇਵਲ ਉਹਨਾਂ ਦੇ ਬਚਨ ਨੇ, ਹਕੀਕਤ ਵਿੱਚ ਜਿਨ੍ਹਾਂ ਨੇ ਅੰਦਰੋਂ ਸੱਚ ਨੂੰ ਕਮਾਇਆ, ਜਿਨ੍ਹਾਂ ਅੰਦਰ ਸੱਚ ਦਾ ਚਸ਼ਮਾ ਫੁੱਟ ਪਿਆ। ਭਾਵੇਂ ਉਹ ਚਮੜੇ ਦਾ ਕੰਮ ਕਰਦਾ ਸੀ, ਉਹ ਵੀ ਰੱਬ ਦੀ ਗੱਲ ਕਰਨ ਲੱਗ ਪਿਆ। ਭਾਵੇਂ ਉਹ ਕੱਪੜੇ ਬੁਣਦਾ ਸੀ, ਉਹਦੇ ਅੰਦਰ ਸੱਚ ਪੈਦਾ ਹੋਇਆ। ਭਾਵੇਂ ਉਹ ਖੇਤਾਂ ਵਿੱਚ ਹਲ ਵਾਹੁੰਦਾ ਸੀ, ਉਹਦੇ ਅੰਦਰ ਸੱਚ ਪੈਦਾ ਹੋਇਆ। ਇਹ ਗਿਆਨ ਕੇਵਲ ਪੜਿਆ ਹੋਇਆ, ਸਿਖਾਇਆ ਹੋਇਆ ਗਿਆਨ ਨਹੀਂ। ਹਕੀਕਤ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੋਵੇ ਕਿ ਜੋ ਕੁਝ ਨਾਮ ਜਪ ਜਪ ਕੇ ਨਾਮੀ ਵਿੱਚ ਅਭੇਦ ਹੋ ਕੇ ਦੇਖਿਆ, ਉਹਨਾਂ ਮਹਾਂਪੁਰਸ਼ਾਂ ਨੇ ਆਪਣੀ ਰਸਨਾ ਤੋਂ ਪਰਮਾਤਮਾ ਦੇ ਗੀਤ ਗਾਏ। ਪਰ ਪਿਆਰਿਓ, ਉਹਨਾਂ ਮਹਾਂਪੁਰਸ਼ਾਂ ਦੇ ਬਚਨ, ਮੈਂ ਇੱਕ ਉਦਾਹਰਨ ਅਰਜ਼ ਕਰਨੀ ਹੈ ਕਿ ਗੁਰੂ ਸਿੱਖ ਦੀ ਪ੍ਰਤਪਾਲਣਾ ਕਰਦਾ। ਅਸੀਂ ਆਮ ਤੌਰ ਤੇ ਬਾਬਾ ਧੰਨਾ ਜੀ ਬਾਰੇ ਪੜ੍ਹਨੇ ਹਾਂ ਤੇ ਆਪਣੇ ਸੱਜਣਾ ਨੇ, ਮੈਂ ਇੱਕ ਖਿੰਨ ਵਿੱਚੋਂ ਨਿਕਲਿਆ, ਮੈਨੂੰ ਬਖਸ਼ਿਆ ਜੀ। ਇੱਕ ਅਸੀਂ ਸਾਖੀ ਜ਼ਰੂਰ ਸੁਣਾਉਂਦੇ ਹਾਂ ਕਿ ਭਗਤ ਜੀ ਨੇ ਠਾਕੁਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਗੁਰਸਿੱਖੋ, ਭਗਤ ਧੰਨਾ ਜੀ ਦੇ ਅੰਮ੍ਰਿਤ ਬਚਨ ਤੁਸੀਂ ਪੜ੍ਹਦੇ ਹੋ। ਆਸਾ ਰਾਗ ਵਿੱਚ ਉਹਨਾਂ ਦਾ ਪਹਿਲਾ ਸ਼ਬਦ ਹੁੰਦਾ, ਭਰਮਤ ਫਿਰਤ ਬੋ ਜਨਮ ਬਿਲਾਨੇ। ਇਹ ਸ਼ਬਦ ਸੰਪੂਰਨ ਹੁੰਦਾ, ਧੰਨੈ ਧੰਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ। ਉਸ ਤੋਂ ਅੱਗੇ ਹੁੰਦਾ ਮਹੱਲਾ ਪੰਜਵਾਂ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਤੇ ਮਨ ਚ ਖਿਆਲ ਉਪਜਦਾ ਵੀ ਪਹਿਲਾ ਸ਼ਬਦ ਵੀ ਭਗਤ ਧੰਨਾ ਜੀ ਦਾ ਉਚਾਰਨ ਕੀਤਾ, ਅਖੀਰਲਾ ਸ਼ਬਦ ਫਿਰ ਧੰਨਾ ਜੀ ਦਾ। ਚਿਤ ਚੇਤਸ ਕੀ ਨੀ ਦਇਆਲ ਦਮੋਦਰ ਬਿਬੈ ਨਾ ਜਾਣਸ ਕੋਈ, ਜਿਹੜਾ ਮੈਂ ਅੱਗੇ ਸ਼ਬਦ ਅਰਜ਼ ਕਰਨਾ। ਪਰ ਵਿਚਕਾਰ ਸ਼ਬਦ ਗੁਰੂ ਅਰਜੁਨ ਦੇਵ ਜੀ ਦਾ ਕਿਉਂ? ਪਹਿਲਾ ਵੀ ਸ਼ਬਦ ਗੁਰੂ ਭਗਤ ਧੰਨਾ ਜੀ ਦਾ, ਅਖੀਰਲਾ ਸ਼ਬਦ ਵੀ ਭਗਤ ਧੰਨਾ ਜੀ ਦਾ, ਤੇ ਆ ਵਿੱਚ ਸ਼ਬਦ ਮਹੱਲਾ ਪੰਜਵਾਂ, ਇਹ ਗੁਰੂ ਅਰਜੁਨ ਦੇਵ ਜੀ ਦਾ ਸ਼ਬਦ ਕਿਉਂ? ਮਹੱਲਾ ਪੰਜਵਾਂ ਦਰ ਤੇ ਗੁਰੂ ਅਰਜੁਨ ਦੇਵ, ਹਾਲਾਂਕਿ ਨਾਨਕ ਪਦਾ ਉਹਦੇ ਵਿੱਚ ਨਹੀਂ ਆਇਆ। ਸ਼ਬਦ ਆਪ ਸਭ ਨੂੰ ਜ਼ਬਾਨੀ ਚੇਤੇ ਹੋਣਾ, ਕੀਰਤਨ ਸੁਣ ਕਰਨ ਵਾਲਿਆਂ ਨੂੰ। ਉੱਤੇ ਸਰਲੇਖ ਹੈ ਕਿ ਇਹ ਪੰਜਵੇਂ ਮਹੱਲੇ ਦਾ ਸ਼ਬਦ ਹੈ, ਪਰ ਥੱਲੇ ਨਾਨਕ ਪਦਾ ਨਹੀਂ। ਅਸਲ ਵਿੱਚ ਇਸ ਸ਼ਬਦ ਨੂੰ ਸਮਝੀਏ, ਮੈਂ ਆਰੰਭ ਵਿੱਚ ਕਿਹਾ ਦਾਵਾ ਕੋਈ ਨਹੀਂ, ਗੁਰੂ ਸਾਹਿਬ ਨੇ ਇਸ ਸ਼ਬਦ ਦੀ ਵਿਆਖਿਆ ਕਰਦਿਆਂ ਕਿ ਧੰਨੇ ਨੇ ਕਿਹੜੇ ਸੰਤ ਜਨਾਂ ਨੂੰ ਮਿਲ ਕੇ ਜਾਂ ਕਿਹੜੇ ਸੰਤ ਜਨਾਂ ਦੀ ਸੰਗਤ ਸੋਭਤ ਕਰਕੇ ਜਾਂ ਕਿਹੜੇ ਸੰਤ ਜਨਾਂ ਦੇ ਅੰਮ੍ਰਿਤ ਬਚਨ ਸੁਣ ਕੇ, ਜੀਵਨ ਦੇ ਸੁਣ ਕੇ ਉਹ ਰੱਬ ਵਾਲੇ ਪਾਸੇ ਤੁਰੇ। ਅਸਲ ਵਿੱਚ ਧੰਨ ਗੁਰੂ ਅਰਜੁਨ ਦੇਵ ਜੀ ਇਸ ਤੁਕ ਦੀ ਵਿਆਖਿਆ ਪੈ ਕਰਦੇ ਨੇ ਕਿ ਧੰਨੇ ਨੇ ਕਿਹੜੇ ਸੰਤ ਜਨਾਂ ਨੂੰ ਮਿਲ ਕੇ ਧਰਨੀ ਧਰ ਨੂੰ ਪਾਇਆ। ਭਗਤ ਜੀ ਨੇ ਤੇ ਸ਼ਬਦ ਸੰਪੂਰਨ ਕਰ ਦਿੱਤਾ, ਧੰਨੈ ਧੰਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਮਾਨਿਆ। ਧੰਨੇ ਨੂੰ ਧਰਤੀ ਦਾ ਸਹਾਰਾ ਪਰਮਾਤਮਾ ਮਿਲਿਆ, ਪਰ ਸੰਤ ਜਨਾਂ ਦੀ ਸੰਗਤ। ਮਹਾਰਾਜ ਜੀ ਨੇ ਫਿਰ ਅੱਗੇ ਕਿਹਾ, ਦੁਨੀਆਂ ਦੇ ਲੋਕੋ ਮਤਾਂ ਕਿਸੇ ਭੁਲੇਖੇ ਵਿੱਚ ਰਹੋ, ਆਓ ਮੈਂ ਦੱਸਾਂ ਭਗਤ ਧੰਨੇ ਨੇ ਕਿਹੜੇ ਸੰਤ ਜਨਾਂ ਦਾ ਜੀਵਨ ਸੁਣਿਆ ਤੇ ਉਸ ਨੂੰ ਪ੍ਰਤੱਖ ਰੱਬ ਦੇ ਦੀਦਾਰ ਹੋ ਗਏ। ਫਿਰ ਉਹਨਾਂ ਸੰਤ ਜਨਾਂ ਦਾ ਜ਼ਿਕਰ ਕਰਦਿਆਂ ਕਿਹੋ ਨੇ, ਕਹਿਣ ਲੱਗੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾਂ। ਕਹਿਣ ਲੱਗੇ ਨੀਚ ਕੁਲਾ ਜੋ ਲਾਹਰੋ ਭਇਓ ਗੁਣੀ ਗਹੀਰਾਂ, ਰਵਿਦਾਸ ਟਵੰਤਾ ਢੋਰ ਨੀ ਤਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ, ਖਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਤੇ ਗੁਰੂ ਜੀ ਕਹਿੰਦੇ ਨੇ ਮਤਾਂ ਭੁਲੇਖੇ ਵਿੱਚ ਰਹਿ, ਕਿਉਂਕਿ ਸਾਨੂੰ ਇੱਕ ਵਰਗ ਲਾਣ ਦਾ ਤਰੀਕਾ ਲੋਕਾਂ ਲੱਭੇ। ਆ ਸ਼ਬਦ ਕਿਹਾ ਜਾਂਦਾ ਵੀ ਗੱਲ ਵਿਸ਼ਵਾਸ ਦੀ ਹੈ। ਅਕਸਰ ਅਸੀਂ ਕਹਿੰਦੇ ਹਾਂ ਵੀ ਜਿਹਦੇ ਤੇ ਮਰਜ਼ੀ ਵਿਸ਼ਵਾਸ ਕਰ ਲਓ, ਵਿਸ਼ਵਾਸ ਦੇ ਬੇੜੇ ਪਾਰ ਹੁੰਦੇ ਨੇ। ਇੱਕ ਮੈਂ ਬੇਨਤੀ ਕਰਾਂ ਆਪ ਜੀ ਦੇ ਸਮਕਸ਼, ਰਾਮ ਕਿਸ਼ਨ ਪਰਮਹੰਸ ਤੇ ਵਿਵੇਕਾਨੰਦ ਜੀ ਦੀ ਜਦੋਂ ਆਪਸੀ ਮਿਲਣੀ ਹੋਈ, ਪਹਿਲਾ ਨਾਮ ਵਿਵੇਕਾਨੰਦ ਜੀ ਦਾ ਨਰਿੰਦਰ ਸੀ। ਮੈਂ ਸਿਰਫ ਇੱਕ ਖਿੰਨ ਬੇਨਤੀ ਕਰਨੀ ਚਾਹੁੰਦਾ, ਨਾ ਕਿ ਕੋਈ ਕਹਾਣੀ। ਤੇ ਵਿਵੇਕਾਨੰਦ ਨਰਿੰਦਰ ਚੁਰਸਤੇ ਵਿੱਚ ਖਲੋ ਕੇ ਕਹਿ ਰਿਹਾ ਸੀ ਕਿ ਦੁਨੀਆਂ 20ਵੀਂ ਸਦੀ ਚ ਪ੍ਰਵੇਸ਼ ਕਰ ਰਹੀ ਏ, ਇਹ ਪਿਛਲੀ ਤੋਂ ਪਿਛਲੀ ਸਦੀ ਦੀ ਗੱਲ ਹੈ, ਤੇ ਤੁਸੀਂ ਅਜੇ ਵੀ ਅੰਧ ਵਿਸ਼ਵਾਸ ਤੇ ਖਲੋਤੇ ਹੋ। ਤੇ ਰਾਮ ਕਿਸ਼ਨ ਪਰਮਹੰਸ ਲੰਘੇ, ਉਹਨਾਂ ਨੇ ਇੱਕ ਗੱਲ ਕਿ ਬੇਟਾ ਸ਼ਬਦ ਸ਼ੁੱਧ ਬੋਲ। ਕਹਿੰਦਾ ਧਰਮ ਖੁੰਦਾ ਹੀ ਅੰਧ ਵਿਸ਼ਵਾਸ ਹੈ, ਪਰ ਚੇਤੇ ਰੱਖੀ ਅੰਧੇ ਉੱਤੇ ਵਿਸ਼ਵਾਸ ਨਾ ਕਰੀ। ਫਿਰ ਗੱਲ ਨੂੰ ਸਮਝਿਓ, ਜੇ ਸਮਰੱਥ ਗੁਰੂ ਮਿਲ ਜਾਏ ਤੇ ਪੂਰਨ ਭਰੋਸੇ ਨਾਲ ਚੱਲਣਾ ਚਾਹੀਦਾ, ਅੰਨੇ ਉੱਤੇ ਭਰੋਸਾ ਨਾ ਕਰੀ। ਕਈ ਵਾਰੀ ਅਸੀਂ ਸ਼ਬਦ ਕਹਿ ਦਿੰਦੇ ਹਾਂ ਵਿਸ਼ਵਾਸ ਚਾਹੀਦਾ ਜੀ, ਜਿਉਂ ਜਾਂ ਮਰਜ਼ੀ ਹੋਵੇ। ਪਰ ਬਾਬਾ ਜੀ ਕਹਿੰਦੇ ਨੇ ਬਿਲਕੁਲ ਨਹੀਂ, ਗੁਰੂ ਜਿਨ੍ਹਾਂ ਕਾ ਅੰਦਲਾ ਸਿੱਖ ਵੀ ਅੰਦਲੇ ਕਰਮ ਕਰੇਣ, ਉਹ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬੁਲੇ। ਪਿਆਰਿਓ ਹਾਂ, ਜੇ ਸਮਰੱਥ ਗੁਰੂ ਮਿਲ ਜਾਏ ਤੇ ਫਿਰ ਭਰੋਸਾ ਕਰਕੇ ਪੂਰੇ ਤੇ ਇੰਨਾ ਕੁ ਵਿਸ਼ਵਾਸ ਕਰ ਲਈ। ਤੇ ਬੇਨਤੀ ਕਰਦੀ ਖੰਮ ਅੰਦਲੇ ਗਿਆਨਹੀਨ ਅਗਿਆਨੀ, ਕਿਉਂ ਚਾਲੈ ਮਾਰਗ ਪੰਥਾ, ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲਨ ਥਾ। ਜੇ ਪੂਰਾ ਗੁਰੂ ਮਿਲੇ ਤੇ ਆਪਣੀਆਂ ਅੱਖਾਂ ਬੰਦ ਕਰਕੇ ਕਹਿ ਦੇ ਕਿ ਖਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਖਮ ਲਾਵੈ ਆਪਣ ਪਾਲੇ। ਗੁਰੂ ਜੀ ਨੇ ਇਸ ਗੱਲ ਨੂੰ ਸਪਸ਼ਟ ਕਰ ਲਈ ਵੀ ਸਿੱਖਾਂ ਦੇ ਮਨ ਚ ਕਿਤੇ ਗੱਲ ਨਾ ਬਹਿ ਜਾਏ। ਹੁਣ ਫਿਰ ਅਸੀਂ ਉਦਾਹਰਣ ਦਿੰਦੇ ਹਾਂ ਕਿ ਭਾਈ ਗੁਰਦਾਸ ਦੀ ਪੌੜੀ ਦਾ ਕੀ ਬਣੇਗਾ। ਗੁਰਮੁਖੋ, ਭਾਈ ਗੁਰਦਾਸ ਦੀ ਜਿਨ੍ਹਾਂ ਨੇ ਬਾਣੀ ਪੜ੍ਹੀ ਹੈ, ਵੈਸੇ ਤਾਂ ਆਪਣੇ ਸੱਜਣ ਖਾਸ ਕਰਕੇ ਸਿੱਖ ਪਿਆਰਿਓ, ਪੜ੍ਹਨ ਵਾਲੇ ਪਾਸੇ ਹੁਣ ਸਾਡਾ ਰਜ਼ੂ ਨਹੀਂ। ਪੁਰਾਣੇ ਬਜ਼ੁਰਗ ਬੈਠੇ ਨੇ, ਇਹ ਜ਼ਰੂਰ ਕਥਾ ਸੁਣਨ ਤੋਂ ਬਾਅਦ ਕਹਿਣਗੇ ਵੀ ਇਸ ਤਰ੍ਹਾਂ ਦੀ ਸ਼ਬਦ ਇਸ ਤਰ੍ਹਾਂ ਹੈ। ਨਵੀਂ ਪੀੜ੍ਹੀ ਨੂੰ ਕੀ ਪਤਾ ਕਿ ਜਪਜੀ ਸਾਹਿਬ ਦਾ ਸਿਧਾਂਤ ਕੀ ਹੈ। ਖਿਮਾ ਕਰਿਓ, ਨਵੀਂ ਪੀੜ੍ਹੀ ਨੂੰ ਕੀ ਪਤਾ ਕਿ ਆਸਾਂ ਕੀ ਵਾਰ ਭਰਮ ਦੇ ਛੋੜ ਕਿਵੇਂ ਕੱਟਦੀ ਹੈ। ਕੀ ਪਤਾ ਸੁੱਖ ਮਨੀ ਅੰਦਰ ਨੂੰ ਕਿਤਨਾ ਕੁ ਸੁੱਖ ਦਿੰਦੀ ਹੈ। ਹਕੀਕਤ ਵਿੱਚ ਭਾਈ ਗੁਰਦਾਸ ਨੂੰ ਤਾਂ ਕਿਸੇ ਨੇ ਕੀ ਪੜ੍ਹਨਾ ਹੈ। ਸਾਡੇ ਲੋਕਾਂ ਕੋਲ ਤਾਂ ਜਪਜੀ ਸਾਹਿਬ ਕਰਨ ਦਾ ਵੇਲਾ ਕੋਈ ਨਹੀਂ। ਹਾਲਾਂਕਿ ਵੇਲਾ ਗੁਰੂ ਨੇ ਰੱਬ ਦੀ ਬਾਣੀ ਪੜ੍ਹਨ ਵਾਸਤੇ ਦਿੱਤਾ ਤੇ ਅਸੀਂ ਰੋਜ਼ ਪੜ੍ਹਦੇ ਹਾਂ ਕਿ ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪੁਰਾਣੀ। ਬਾਣੀ ਪੜ੍ਹਨ ਆਇਆ ਹੈ, ਗੁਰੂ ਜੀ ਕਹਿੰਦੇ ਨੇ ਤੂੰ ਬਾਣੀ ਪੜ੍ਹਨ ਆਇਆ ਹੈ, ਤੇ ਬੰਦਾ ਕਹਿੰਦਾ ਮੇਰੇ ਕੋਲ ਬਾਣੀ ਪੜ੍ਹਨ ਦਾ ਵੇਲ ਨਹੀਂ। ਗੁਰੂ ਜੀ ਕਹਿੰਦੇ ਨੇ ਤੈਨੂੰ ਜ਼ਿੰਦਗੀ ਦਾ ਵੇਲ ਹੀ ਬਾਣੀ ਪੜ੍ਹਨ ਵਾਸਤੇ ਮਿਲਿਆ। ਮੈਂ ਜਿਹੜੀ ਆਪਣੀ ਬੇਨਤੀ ਆਪ ਨਾਲ ਸ਼ਬਦ ਦੇ ਆਧਾਰਿਤ ਕਰਨੀ ਚਾਹੁੰਦਾ, ਉੱਥੇ ਭਾਈ ਸਾਹਿਬ ਨੇ ਜਿਹੜੀ ਪੌੜੀ ਲਈ ਏ, ਉਹਨਾਂ ਸਿਰਫ ਇੱਕ ਉਦਾਹਰਨ ਲਈ ਏ, ਪਰ ਉਹਦੀ ਅਖੀਰਲੀ ਤੁਕ ਹੈ ਕਿ ਭੋਲਾ ਭਾਉ ਹੋਵੇ ਤੇ ਗੋਬਿੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਉੱਥੇ ਗੁਰੂ ਸਾਹਿਬ ਨੇ ਇਹਦੀ ਵਿਆਖਿਆ ਹੋਰ ਕਰਨ ਨਾਲ ਵੀ ਧੰਨੇ ਨੇ ਕਿਵੇਂ ਸਾਈ ਨੂੰ ਪਾਇਆ, ਮੈਂ ਸਿਰਫ ਸੰਖੇਪ ਜਿਹਾ ਵਿੱਚੋਂ ਨਿਕਲਿਆ। ਕਹਿਣ ਲੱਗੇ ਸੈਨ ਨਾਈ ਬੁਤਕਾਰੀਆਂ ਉਹ ਘਰ ਘਰ ਸੁਣਿਆ, ਖਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਭਗਤਾ ਭਗਤ ਜੀ ਨੂੰ ਪਤਾ ਲੱਗਾ ਕਿ ਨਾਮਦੇਵ ਕੱਪੜੇ ਰੰਗਣ ਵਾਲਾ ਲੱਖਾਂ ਦਾ ਹੋ ਗਿਆ, ਕਬੀਰ ਜਿਹਨੂੰ ਅੱਧੀ ਕੌਡੀ ਦਾ ਕਹਿੰਦੇ ਸਨ ਉਹ ਲੱਖਾਂ ਦਾ ਬਣ ਗਿਆ, ਗੁਣਾਂ ਦੀ ਖਾਨ ਬਣ ਗਿਆ। ਜਿਸ ਨੂੰ ਚਮ ਦਾ ਕੰਮ ਕਰਨ ਵਾਲੇ ਮਰੇ ਹੋਏ ਪਸ਼ੂ ਢੋਣ ਵਾਲਾ ਕਹਿੰਦੇ ਸਨ, ਉਹਦੇ ਖਿਰਦੇ ਵਿੱਚ ਭਗਵਾਨ ਆ ਵਸਿਆ। ਘਰ ਘਰ ਦੀਆਂ ਬੁੱਤੀਆਂ ਕਰਨ ਵਾਲਾ ਸੈਣ, ਉਹਦੀ ਗਿਣਤੀ ਰੱਬੀ ਭਗਤਾਂ ਵਿੱਚ ਹੋ ਗਈ ਏ। ਇਹਨਾਂ ਸੰਤ ਜਨਾਂ ਦੇ ਜੀਵਨ ਨੂੰ ਸੁਣ ਕੇ ਵੇਖ ਕੇ ਕਹਿਣ ਲੱਗੇ, ਇਹ ਵਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ, ਵਡਭਾਗਾ ਭਗਤੀ ਵੀ ਜੁੜਿਆ। ਮੈਂ ਆਪਣੇ ਵਿਸ਼ੇ ਤੇ ਰਹਿਣਾ ਚਾਹੁੰਦਾ। ਆਰੰਭਤਾ ਕੀਤੀ ਸੀ ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ। ਮੈਂ ਅਰਜ਼ ਕਰ ਰਿਹਾ ਕਿ ਜਿੰਨੀ ਡਿੱਠਾ ਤਿੰਨਾਂ ਲਏ ਛਡਾਏ, ਜਿਨ੍ਹਾਂ ਨੇ ਗੁਰੂ ਨੂੰ ਦੇਖਿਆ ਦਰਸ਼ਨ ਕੀਤੇ। ਕਿਉਂਕਿ ਗੁਰੂ ਨੇ ਪਹਿਲੀ ਗੱਲ ਕਹੀ ਕਿ ਜੇ ਤੂੰ ਨਾਮ ਵੀ ਜੁੜਨਾ ਤੇ ਰੋਜ਼ੀ ਦਾ ਫਿਕਰ ਨਹੀਂ, ਪਰਮਾਤਮਾ ਤੇਰਾ ਰਿਜ਼ਕ ਦਾਤਾ ਹੈ। ਤੇ ਇਹਦਾ ਭਾਵ ਇਹ ਨਹੀਂ ਕਿ ਕਿਰਤ ਨਹੀਂ ਕਰਨੀ। ਮੈਂ ਪ੍ਰਮਾਣ ਅਰਜ਼ ਕੀਤਾ, ਗੁਰੂ ਨੇ ਕਿਹਾ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਤੇ ਗੁਰੂ ਜੀ ਨੇ ਨਾਲ ਕਿਹਾ ਨਾਨਕ ਚਿੰਤਾ ਮਤ ਕਰੋ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ। ਤੇ ਜਦੋਂ ਭਗਤ ਧੰਨਾ ਜੀ ਦਾ ਸ਼ਬਦ ਪੜਿਆ ਤੇ ਉਹਨਾਂ ਨੇ ਪ੍ਰਤਪਾਲਣਾ ਦੇ ਸੰਬੰਧ ਵਿੱਚ ਤਿੰਨ ਪ੍ਰਮਾਣ ਦਿੱਤੇ ਨੇ, ਤੇ ਮੈਂ ਉਸ ਭਗਤ ਜੀ ਦੇ ਇਹਨਾਂ ਤਿੰਨ ਪ੍ਰਮਾਣਾਂ ਨੂੰ ਉਹਨਾਂ ਦੇ ਗਿਆਨ ਨੂੰ ਨਮਸਕਾਰ ਕਰਨਾ। ਤੇ ਤਿੰਨਾਂ ਪ੍ਰਮਾਣਾਂ ਨੂੰ ਕਦੀ ਇੱਕ ਲੜੀ ਵਿੱਚ ਪਰੋ ਕੇ ਦੇਖੋ। ਭਗਤ ਜੀ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ ਹੁਣ ਤੂੰ ਬੋਲ ਸਕਣਾ ਜ਼ਬਾਨ ਤੋਂ, ਅੱਖਾਂ ਨਾਲ ਦੇਖ ਸਕਣਾ, ਕੰਨਾਂ ਨਾਲ ਸੁਣ ਸਕਣਾ, ਹੱਥਾਂ ਨਾਲ ਕਿਰਤ ਕਰ ਸਕਣਾ, ਪੈਰਾਂ ਨਾਲ ਚੱਲ ਸਕਣਾ, ਪਰ ਮੈਂ ਇੱਕ ਗੱਲ ਤੈਨੂੰ ਦੱਸਾਂ, ਅੱਖਾਂ ਨਾਲ ਦੇਖਣ ਤੋਂ ਬਾਅਦ, ਕੰਨਾਂ ਨਾਲ ਸੁਣਨ ਤੋਂ ਬਾਅਦ, ਹੱਥਾਂ ਪੈਰਾਂ ਨਾਲ ਕਿਰਤ ਕਰਨ ਤੋਂ ਬਾਅਦ ਤੇਰਾ ਭਰੋਸਾ ਰੱਬ ਤੋਂ ਡੋਲਿਆ ਕਿਉਂ। ਤੇ ਨਾਲ ਹੀ ਬਚਨ ਕੀਤੋ ਨੇ, ਕਦੀ ਉਸ ਵੇਲੇ ਨੂੰ ਚੇਤੇ ਕਰ ਜਦੋਂ ਤੇਰੇ ਸਰੀਰ ਦੀ ਬਣਤਰ ਬਣਦੀ ਪਈ ਏ, ਤੇਰੀ ਜ਼ਬਾਨ ਵਿੱਚ ਕੋਈ ਸ਼ਬਦ ਨਹੀਂ, ਤੇਰੇ ਕੰਨਾਂ ਵਿੱਚ ਕੋਈ ਦੁਨਿਆਵੀ ਬਾਤ ਨਹੀਂ, ਅੱਖਾਂ ਨਾਲ ਤੂੰ ਦੇਖ ਨਹੀਂ ਸਕਦਾ। ਜੇ ਪਰਮਾਤਮਾ ਨੇ ਮਾਤਾ ਦੇ ਉਦਰ ਦੇ ਪਾਣੀ ਵਿੱਚ, ਉਸ ਪਾਣੀ ਵਿੱਚ ਰੱਖ ਕੇ ਤੈਨੂੰ ਰੋਜ਼ੀ ਦਿੱਤੀ, ਉਹ ਤੂੰ ਗੁਰੂ ਵਾਲੇ ਪਾਸੇ ਤੁਰ ਤਾਂ ਸਹੀ, ਮਾਂ ਦੇ ਉਦਰ ਵਿੱਚ ਰੋਟੀ ਦੇਣ ਵਾਲਾ ਤੇਰੀ ਇੱਥੇ ਵੀ ਪ੍ਰਤਪਾਲਣਾ ਕਰੇਗਾ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾ, ਤੁਸੀਂ ਤਵੱਜੋ ਦੇਣਾ। ਸਿਰਫ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਨ, ਪਹਿਲੀ ਗੱਲ ਗੁਰੂ ਜੀ ਨੇ ਕਹੀ, ਭਗਤ ਧੰਨਾ ਜੀ ਦਾ ਬਚਨ ਹੈ, ਚਿੱਤ ਚੇਤਸ ਕੀ ਨਹੀਂ ਦਇਆਲ ਦਮੋਦਰ, ਬਿਬੈ ਨਾ ਜਾਣਸ ਕੋਈ, ਜੇ ਤਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਬਚਨ ਕੀਤਾ ਜਨਨੀ ਕੇ ਉਦਰ ਉਦਕ ਮੈਂ, ਸ਼ਬਦ ਕੀਏ ਜਨਨੀ ਕੇ ਮਾਤਾ ਦੇ ਉਦਰ ਉਦਕ। ਉਦਰ ਦਾ ਅਰਥ ਹੈ ਪੇਟ, ਉਦਕ ਦਾ ਅਰਥ ਹੈ ਪਾਣੀ। ਮਾਤਾ ਦੇ ਪੇਟ ਦੇ ਪਾਣੀ ਵਿੱਚ ਤੂੰ ਪਾਲਣਾ ਪਿਆ ਹੈ, ਤੇ ਰੱਬ ਨੇ ਉਸ ਪਾਣੀ ਦੇ ਵਿੱਚ ਤੇਰਾ 10 ਇੰਦਰੀਆਂ ਵਾਲਾ ਪਿੰਡ ਤਿਆਰ ਕਰ ਦਿੱਤਾ। ਆਹ ਜਿਹੜਾ ਪਿੰਡ ਲੈ ਕੇ ਅਸੀਂ ਬੈਠੇ ਹਾਂ, ਸਰੀਰ ਲੈ ਕੇ ਬੈਠੇ ਹਾਂ, 10 ਇੰਦਰੀਆਂ ਵਾਲਾ, 10 ਦੁਆਰਿਆਂ ਵਾਲਾ ਪਿੰਡ ਤਿਆਰ ਕੀਤਾ, ਤੇ ਜਿਸ ਨੇ ਉਸ ਅੱਗ ਵਿੱਚ ਪਾਣੀ ਦੇ ਵਿੱਚ ਤੇਰੀ ਰੋਜ਼ੀ ਦਾ ਪ੍ਰਬੰਧ ਕੀਤਾ। ਮਨਾ, ਤੂੰ ਗੁਰੂ ਦੇ ਬਚਨਾਂ ਨੂੰ ਸੱਤ ਕਰਕੇ ਜਾਣੀ, ਉਹ ਪਰਮਾਤਮਾ ਤੈਨੂੰ ਇਸੇ ਵੀ ਰਿਜ਼ਕ ਦੇਏਗਾ। ਜਿਨਨੀ ਕੇਰੇ ਉਧਰ ਉਦਕ ਮੈਂ, ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰੱਖ ਹੈ, ਐਸਾ ਖਸਮ ਹਮਾਰਾ। ਹੁਣ ਬੰਦੇ ਨੇ ਪ੍ਰਸ਼ਨ ਕਰ ਦਿੱਤਾ, ਕਹਿਣ ਲੱਗੇ ਤੁਸੀਂ ਉਦਾਹਰਨ ਤੇ ਮਾਤਾ ਦੀ ਦਿੱਤੀ ਏ ਕਿ ਮਾਤਾ ਦੇ ਉਦਰ ਦੇ ਪਾਣੀ ਵਿੱਚ ਰੱਬ ਨੇ ਤੈਨੂੰ ਰੋਜ਼ੀ ਦਿੱਤੀ, ਤੇ ਤਰਕ ਕਰਨ ਵਾਲਾ ਤਰਕ ਕਰ ਹੀ ਸਕਦਾ ਹੈ ਨਾ। ਲਓ ਜੀ, ਰੋਜ਼ੀ ਤਾਂ ਮਾਂ ਦੇ ਰਾਹੀਂ ਮਿਲੀ ਨਾ, ਮਾਂ ਨੇ ਖੁਰਾਕ ਖਾਧੀ ਬੱਚੇ ਨੂੰ ਮਿਲਦੀ ਗਈ, ਮਾਂ ਨੇ ਸਵਾਸ ਲੈ ਬੱਚੇ ਨੂੰ ਸਵਾਸ ਮਿਲੇ, ਮਾਂ ਦਾ ਖੂਨ ਬੱਚੇ ਦਾ ਖੂਨ ਬਣਿਆ, ਮਾਂ ਦੀ ਤਾਕਤ ਹੀ ਬੱਚੇ ਨੂੰ ਮਿਲੀ। ਸਵਾਦ ਤਾਂ ਸੀ ਜੇ ਮਾਂ ਤੋਂ ਬਿਨਾਂ ਰੱਬ ਰੋਜ਼ੀ ਦਿੰਦਾ। ਭਗਤ ਜੀ ਨੇ ਨਾਲ ਦੂਜੀ ਉਦਾਹਰਨ ਦੇ ਦਿੱਤੀ, ਕਹਿਣ ਲੱਗੇ ਇੱਥੇ ਮੈਂ ਤੈਨੂੰ ਕਿਹਾ ਕਿ ਮਾਤਾ ਦੇ ਉਦਰ ਦੇ ਪਾਣੀ ਵਿੱਚ ਰੱਬ ਤੇਰਾ ਪਿੰਡ ਸਰੀਰ ਬਣਾ ਕੇ ਰੋਜ਼ੀ ਦਿੰਦਾ, ਤੇ ਜੇ ਤੂੰ ਪ੍ਰਸ਼ਨ ਕਰੇ ਵੀ ਮਾਤਾ ਦੇ ਉਦਰ ਵਿੱਚ ਤਾਂ ਮਾਂ ਦੇ ਰਾਹੀਂ ਖੁਰਾਕ ਮਿਲੀ। ਕਹਿਣ ਲੱਗੇ ਚੇਤੇ ਰੱਖੀ, ਕੱਛੂ ਕੁੰਮੀ ਪਾਣੀ ਵਿੱਚ ਹੈ ਤੇ ਬੱਚੇ ਉਹਦੇ ਬਾਹਰ ਰੇਤੇ ਵਿੱਚ ਪਏ ਨੇ। ਕੱਛੂ ਕੁੰਮੀ ਆਪਣੇ ਆਂਡੇ ਹਮੇਸ਼ਾ ਪਾਣੀ ਤੋਂ ਬਾਹਰ ਨਿਕਲ ਕੇ ਦਿੰਦੀ, ਆਪ ਪਾਣੀ ਵਿੱਚ, ਬੱਚੇ ਉਹਦੇ ਬਾਹਰ ਰੇਤੇ ਵਿੱਚ ਨੇ। ਕੱਛੂ ਕੁੰਮੀ ਆਪਣੇ ਬੱਚਿਆਂ ਨੂੰ ਮਿਲੀ ਨਹੀਂ। ਇਨਸਾਨ ਦਾ ਬੱਚਾ ਤਾਂ ਮਾਂ ਦੇ ਉਦਰ ਵਿੱਚ ਕੁਝ ਮਖੀਨਿਆਂ ਵਿੱਚ ਪਲਦਾ ਹੈ, ਤੇ ਆਪਾਂ ਕਹਿ ਸਕਦੇ ਹਾਂ ਮਾਂ ਰਾਹੀਂ ਖੁਰਾਕ ਮਿਲੀ। ਪਰ ਪਿਆਰਿਆ, ਉਸ ਕੱਛੂ ਕੁੰਮੀ ਵੱਲ ਝਾਤੀ ਮਾਰ, ਆਂਡੇ ਬਰੇਤੇ ਵਿੱਚ, ਆਪ ਪਾਣੀ ਵਿੱਚ, ਸਿਰਫ ਉਹ ਪਾਣੀ ਵਿੱਚ ਆਪਣੇ ਬੱਚਿਆਂ ਦਾ ਧਿਆਨ ਧਰਦੀ ਹੈ, ਤੇ ਉਹਨਾਂ ਬੱਚਿਆਂ ਦੇ ਧਿਆਨ ਧਰਨ ਦੇ ਨਾਲ ਆਂਡੇ ਵਿੱਚ ਬਣਦਾ ਹੋਇਆ ਬੱਚਾ ਆਪਣੇ ਆਪ ਉਹਨੂੰ ਰੋਜ਼ੀ ਮਿਲਦੀ ਏ, ਆਪਣੇ ਆਪ ਉਹ ਪਲ ਜਾਂਦਾ ਹੈ। ਆਹ ਉਹ ਧਿਆਨ ਨਾਲ ਹੀ ਆਂਡੇ ਨੂੰ ਤੋੜ ਕੇ ਕੱਛੂ ਕੁੰਮੀ ਵਾਲੇ ਪਾਸੇ ਆ ਜਾਂਦਾ। ਹਜ਼ੂਰ ਕਹਿੰਦੇ ਨੇ ਮਾਂ ਤੇ ਪੁੱਤਰ, ਮਾਂ ਤੇ ਬੱਚਾ ਦੋਨਾਂ ਦਾ ਫਾਸਲਾ ਹੈ। ਜੇ ਕੱਛੂ ਕੁੰਮੀ ਦੇ ਧਿਆਨ ਦਾ ਚਿੰਤਨ ਬੱਚੇ ਨੂੰ ਜੀਵਨ ਦੇ ਸਕਦਾ ਹੈ, ਤੂੰ ਰੱਬ ਤੇ ਭਰੋਸਾ ਕਰਕੇ ਰੱਖੀ। ਪਰਮਾਤਮਾ ਨੇ ਇਹੋ ਜਿਹੀ ਬਿੱਦ ਵੀ ਬਣਾਈ ਹੈ, ਮਾਂ ਕਿਤੇ ਹੋਵੇ ਤੇ ਪੁੱਤਰ ਕਿਤੇ ਹੋਵੇ, ਖਾਏ ਮਾਂ ਤੇ ਅਸਰ ਬੱਚੇ ਉੱਤੇ ਵੀ ਹੋ ਜਾਂਦਾ। ਆਪਾਂ ਕਹਾਂਗੇ ਜੀ ਇਹ ਕਿਵੇਂ? ਹਜ਼ੂਰ ਨੇ ਕਿਹਾ ਹਾਲਾਂਕਿ ਸਰੀਰਕ ਤੌਰ ਤੇ ਬੱਚਾ ਮਾਂ ਕੋਲ ਨਹੀਂ, ਤੁਸੀਂ ਇੱਕ ਬਚਨ ਪੜ੍ਹਦੇ ਹੋ ਰੋਜ਼ ਰਹਿ ਰਾਜ ਸਾਹਿਬ ਜੀ ਦੀ ਬਾਣੀ ਵਿੱਚ। ਹਜ਼ੂਰ ਕਹਿੰਦੇ ਨੇ ਉਡੈ ਊਡ ਆਵੈ ਸਹਿ ਕੋਸਾਂ, ਕੂੰਜ ਸੈਂਕੜੇ ਕੋਹਾਂ ਤੋਂ ਉੱਡ ਕੇ ਆ ਗਈ, ਪਰ ਬੱਚੇ ਤਾਂ ਕਦੀ ਨੀ ਕੂੰਜਾਂ ਲੈ ਕੇ ਆਈਆਂ। ਤੁਸੀਂ ਦੇਖੋ ਜਦੋਂ ਪੰਛੀ ਠੰਡ ਦੇ ਦਿਨਾਂ ਵਿੱਚ ਪ੍ਰਵਾਸ ਕਰਦੇ ਨੇ, ਕਦੀ ਆਪਣੇ ਆਂਡੇ ਨੀ ਲੈ ਕੇ ਆਉਂਦੇ। ਹੈਰਾਨਗੀ ਦੀ ਗੱਲ, ਜਿੱਥੇ ਪ੍ਰਵਾਸ ਕਰਕੇ ਰਹਿੰਦੇ ਨੇ ਉੱਥੇ ਕਦੀ ਆਂਡਿਆਂ ਨੂੰ ਉਹ ਆਂਡਾ ਦਿੰਦਾ ਨੀ। ਹੁਣ ਉਹਦੇ ਆਂਡੇ ਕਿਤੇ, ਕੂੰਜ ਕਿਤੇ, ਪਰ ਜਦੋਂ ਕੂੰਜ ਨੇ ਆਪਣੇ ਬੱਚੇ ਦਾ ਸਿਰਫ ਚਿੰਤਨ ਕੀਤਾ, ਆਪਣੇ ਮੂੰਹ ਵਿੱਚ ਦਾਣਾ ਪਾਇਆ, ਚੁੰਝ ਨਾਲ ਅੰਦਰ ਦਾਣਾ ਗਿਆ, ਕੂੰਜ ਨੇ ਬੱਚੇ ਦਾ ਚਿੰਤਨ ਕੀਤਾ, ਤੇ ਇੱਕ ਖਿੰਨ ਵਿੱਚ ਮਾਂ ਦੇ ਅੰਦਰ ਦਾ ਅਸਰ ਸੈਂਕੜੇ ਕੋ ਦੂਰ ਬੈਠੇ ਬੱਚੇ ਉੱਤੇ ਹੋ ਗਿਆ, ਰੋਜ਼ੀ ਬੱਚੇ ਨੂੰ ਮਿਲ ਗਈ। ਫਿਰ ਇਸ ਤੁਕ ਦੇ ਅਰਥ ਸਮਝਿਓ, ਉਡੈ ਊਡ ਆਵੈ ਸਹਿ ਕੋਸਾਂ, ਸੈਂਕੜੇ ਕੋ ਉੱਡ ਕੇ ਕੂੰਜ ਆ ਗਈ। ਇਸ ਪਾਛੇ ਬਚਰੇ ਛਰਿਆ ਆਪਣੇ ਬੱਚਿਆਂ ਨੂੰ ਪਿੱਛੇ ਛੱਡ ਕੇ ਆਈ। ਉਹ ਮਨਾ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਕਹਿਣ ਲੱਗੇ ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ, ਮਨ ਮੈਂ ਸਿਮਰਨ ਕਰਿਆ। ਸਿਰਫ ਕੂੰਜ ਨੇ ਸਿਮਰਨ ਕੀਤਾ ਤੇ ਬੱਚਿਆਂ ਨੂੰ ਉਹਦਾ ਰਿਜ਼ਕ ਮਿਲ ਗਿਆ। ਜਿਹੜੀ ਮੈਂ ਬੇਨਤੀ ਕਰ ਰਿਹਾ ਕਿ ਗੁਰੂ ਸਿੱਖ ਨੂੰ ਸ਼ਬਦ ਵਿੱਚ ਭਰੋਸਾ ਦਵਾਉਂਦੇ ਨੇ ਕਿ ਪਹਿਲੀ ਗੱਲ ਤੇਰੀ ਪ੍ਰਤਪਾਲਣਾ ਜੇ ਮਾਤਾ ਦੇ ਉਦਰ ਵਿੱਚ ਜੀਵ ਹੈ ਤੇ ਰੱਬ ਨੇ ਕੀਤੀ। ਦੂਸਰਾ ਬਚਨ ਕਹਿਣ ਲੱਗੇ ਕੱਛੂ ਕੁੰਮੀ ਕਿਤੇ, ਬੱਚੇ ਕਿਤੇ ਉਹਦੀ ਪਰਵਰਿਸ਼ ਕੀਤੀ। ਪਰ ਤਰਕ ਕਰਨ ਵਾਲਾ ਕਹਿ ਸਕਦਾ ਕਿ ਆਖਰ ਕੱਛੂ ਕੁੰਮੀ ਨੇ ਧਿਆਨ ਬੱਚੇ ਦਾ ਟਿਕਾਇਆ ਤੇ ਇਸ ਕਿਰਿਆ ਵਿੱਚ ਵੀ ਬੱਚੇ ਨੂੰ ਰੋਜ਼ੀ ਮਿਲੀ ਨਾ। ਤੇ ਜੇ ਕੱਛੂ ਕੁੰਮੀ ਧਿਆਨ ਨਾ ਟਿਕਾਉਂਦੀ ਤੇ ਫਿਰ ਵਹਿੰਦੇ ਕਿਵੇਂ ਉਹਦਾ ਬੱਚਾ ਪਲਦਾ। ਮੇਰੇ ਸੱਚੇ ਪਾਤਸ਼ਾਹ ਨੇ ਨਾ ਸ਼ਬਦ ਵਿੱਚ ਤੀਜੀ ਉਦਾਹਰਨ ਦਿੱਤੀ, ਕਹਿਣ ਲੱਗਿਓ ਦੇਖ ਤੂੰ ਇਨਸਾਨ ਦੇ ਬੱਚੇ ਲਈ ਤਾਂ ਕਹੇਗਾ ਮਾਂ ਵਿੱਚੋਂ ਮਿਲਿਆ ਖੁਰਾਕ ਤਨ, ਕੱਛੂ ਕੁੰਮੀ ਦੇ ਧਿਆਨ ਵਿੱਚੋਂ ਕਹੇਗਾ, ਪਰ ਕਦੀ ਉਸ ਵੱਡੇ ਪੱਥਰ ਵੱਲ ਝਾਤੀ ਮਾਰ ਜਿਹਦੇ ਵਿੱਚੋਂ ਬਾਹਰੋਂ ਦੇਖੇ ਤੇ ਕੋਈ ਸੁਰਾਖ ਨਹੀਂ, ਅੰਦਰ ਖਵਾ ਜਾਣ ਦੀ ਵੀ ਕੋਈ ਨਾ ਕੋਈ ਸਾਧਨ ਨਹੀਂ। ਜੇ ਪੱਥਰ ਦੇ ਵਿੱਚ ਬੈਠੇ ਹੋ ਕੀੜੇ ਨੂੰ ਬਾਹਰੋਂ ਕੋਈ ਖੁਰਾਕ ਨਹੀਂ ਭੇਜਦਾ, ਰੱਬ ਪੱਥਰ ਦੇ ਕੀੜਿਆਂ ਨੂੰ ਪਾਲਦਾ ਪਿਆ, ਤੂੰ ਗੁਰੂ ਦੇ ਨੇੜੇ ਆਈ, ਪੱਥਰ ਦੇ ਕੀੜੇ ਪਾਲਣ ਵਾਲਾ ਰੱਬ ਜੇ ਉਹਨਾਂ ਨੂੰ ਰਿਜ਼ਕ ਦਿੰਦਾ ਪਿਆ, ਕਿਉਂ ਮਣਾ ਤੂੰ ਡੱਕੋ ਡੋਲੇ ਖਾਨਾ, ਪਰਮਾਤਮਾ ਤੇਰੀ ਵੀ ਪ੍ਰਤਪਾਲਣਾ ਕਰੇਗਾ। ਹਜ਼ੂਰ ਨੇ ਕਿਹਾ ਚਿਤ ਚੇਤਸ ਕੀਨੀ ਦਇਆਲ ਦਮੋਦਰ ਬਿਬੈ ਨਾ ਜਾਣਸ ਕੋਈ, ਜੇ ਧਾਵੈ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਕਹਿਣ ਲੱਗੇ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ, ਕੁੰਮੀ ਜਲ ਮੈਂ ਤਨ ਤਿਸ ਬਾਹਰ ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ, ਪਾਖਨ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਤ ਰੇ ਜੀ ਡਰਾਹੀ, ਕਿਉਂ ਮਣਾ ਡੱਕੋ ਡੋਲੇ ਖਾਨੇ। ਇਹ ਪ੍ਰਤਪਾਲਣਾ ਦਾ ਭਰੋਸਾ ਕੇਵਲ ਗੁਰੂ ਦੇ ਸਕਦਾ ਹੈ, ਤੇ ਜਿਸ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਦਾ ਆਪ ਪੁਰਪ ਮਨਾਉਂਦੇ ਹੋ, ਉਸ ਹਜ਼ੂਰ ਨੇ ਤਾਂ ਬਾਣੀ ਵਿੱਚ ਆਪਣੀ ਮੁਖਾਰਬਿੰਦ ਤੋਂ ਇਹ ਬਚਨ ਕਹੇ ਨੇ, ਆਪਣੀ ਅੰਮ੍ਰਿਤ ਰਚਨਾ ਵਿੱਚ ਕਹਿਣ ਲੱਗੇ ਦੀਨਨ ਕੀ ਪ੍ਰਤਪਾਲ ਕਰੈ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ ਗਨੀ ਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਰਾਦਬ ਸਰਬ ਸਮੈ ਸਭ ਕੋ ਪ੍ਰਤਪਾਰੈ, ਪੋਖ ਤਹਿ ਜਲ ਮੈ ਥਲ ਮੈ ਪਲ ਮੈ ਕਲ ਕੇ ਨੀ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ ਪਰ ਦੇਤ ਨਹਾਰ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਦੋਖਨ ਦੇਖਤ ਹੈ, ਪਰਮਾਤਮਾ ਤੇਰੇ ਗੁਨਾਹਾਂ ਨੂੰ ਦੇਖਦਾ ਪਰ ਦੇਤ ਨਾ ਖਾਰੈ। ਗੁਰਮੁਖੋ ਇੱਕ ਬੇਨਤੀ ਹੋਰ ਕਰਾਂ, ਸੱਚੀ ਸਰਕਾਰ ਨੇ, ਵੈਸੇ ਮੈਂ ਯਤਨ ਕਰਨਾ ਤਿੰਨ ਦੀਵਾਨਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਵਿੱਚੋਂ ਆਪ ਨਾਲ ਸਾਂਝ ਪਾਈ ਜਾ। ਹਜ਼ੂਰ ਕਹਿੰਦੇ ਨੇ ਅੱਜ ਕੋਈ ਇਨਸਾਨ ਕਿਸੇ ਨੂੰ ਕੁਝ ਦਿੰਦਾ ਹੈ, ਉਹਦੇ ਦੇਣ ਪਿੱਛੇ ਕਿਤੇ ਨਾ ਕਿਤੇ ਹਿਰਦੇ ਵਿੱਚ ਕੋਈ ਨਾ ਕੋਈ ਸਵਾਰਥ ਹੈ। ਖਿਮਾ ਕਰੋ, ਚੁਰਸਤੇ ਵਿੱਚ ਲੋਕ ਖਲੋਤੇ ਨੇ, ਆਦਮੀ ਰਾਤ ਨੂੰ ਕੰਬਲ ਪਿਆ ਵੰਡਦਾ ਹੈ, ਪਰ ਬਹੁਤ ਲੋਕ ਉਹ ਵੰਡਦੇ ਨੇ ਜਿਹੜੇ ਮਰਨ ਤੋਂ ਬਾਅਦ ਕੰਬਲਾਂ ਦੀ ਆਸ ਕਰੀ ਬੈਠੇ। ਇਹਨਾਂ ਨੂੰ ਅੱਜ ਪਰਦੇ ਢੱਕੇ ਨੇ, ਅਗਾਂ ਰੱਬ ਸਾਡੇ ਪਰਦੇ ਢੱਕੇਗਾ। ਕੇਵਲ ਆਪਣਾ ਸਵਾਰਥ ਹੈ, ਕੋਈ ਇੱਕ ਪੈਸਾ ਕਿਸੇ ਗਰੀਬ ਦੀ ਤਲੀ ਤੇ ਰੱਖਦਾ ਤੇ ਹਜ਼ਾਰ ਦੀ ਆਸ ਕਰਦਾ, ਅੱਜ ਮੰਗਤੇ ਨੂੰ ਰੁਪਈਆ ਦਿੱਤਾ ਹੈ, ਅੱਜ ਬਿਜਨਸ ਵਿੱਚੋਂ ਹਜ਼ਾਰ ਬਚੇਗਾ। ਇੱਥੇ ਬਸ ਨਹੀਂ, ਬਾਬਾ ਨਾਨਕ ਜੀ ਨੇ ਤਾਂ ਇੱਥੋਂ ਤੱਕ ਸ਼ਬਦ ਕਿਹਾ ਹੈ, ਕਹਿੰਦੇ ਨੇ ਬੰਦਾ ਹਰ ਧਰਮ ਦਾ ਕਰਮ ਬਹੁਤਾਤ ਵੀ ਸਵਾਰਥ ਵਿੱਚ ਕਰਦਾ, ਜਦੋਂ ਗੁਰੂ ਕੋਲ ਆ ਕੇ ਵੀ ਚਾਰ ਪੈਸੇ ਰੱਖਦਾ ਤੇ ਅੰਦਰ ਦਾ ਮਨੋਰਥ ਇਹ ਵੇ ਕਿ ਤੇਰੀ ਗੋਲਕ ਵਿੱਚ ਇੰਨੇ ਪਾਏ ਨੇ, ਮੈਨੂੰ ਅਗਲੇ ਸਾਲ ਤੱਕ ਕਿੰਨੇ ਦਏਗਾ। ਹਜ਼ੂਰ ਨੇ ਕਿਹਾ ਨਾ ਦੇ ਮੰਗੈ ਸਹਿਸਾ ਗੁਣਾ, ਦੇਂਦਾ ਇੱਕ ਗੁਣਾ ਮੰਗਦਾ ਹਜ਼ਾਰ ਗੁਣਾ। ਤੇ ਫਿਰ ਕਹਿੰਦਾ ਸ਼ੋਭ ਕਰੇ ਸੰਸਾਰ ਲੋਕਾਂ ਵਿੱਚ ਦੱਸੋ ਮੈਂ ਗੁਰੂ ਨੂੰ ਇੰਨਾ ਕੁਝ ਦੇ ਕੇ ਆਇਆ। ਹਾਲਾਂਕਿ ਗੁਰੂ ਨੂੰ ਦੇਣ ਵਾਲਾ ਕੋਈ ਨਹੀਂ। ਮੈਂ ਪਿਛਲੇ ਦਿਨ ਇੱਕ ਬੇਨਤੀ ਕਰਕੇ ਆਇਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਮੁਹਿੰਮ ਤੇ ਗਏ ਸਨ, ਇਹ ਖਿੰਨ ਮੈਂ ਵਿੱਚੋਂ ਨਿਕਲਿਆ, ਫਿਰ ਮੈਂ ਕਲਗੀਧਰ ਦੇ ਬਚਨਾਂ ਵੱਲ ਤੇ ਸ਼ਬਦ ਉੱਥੇ ਤੇ ਆਉਣਾ, ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ। ਹਜ਼ੂਰ ਦੇ ਕਿਰਪਾ ਕੀਤੀ, ਸ਼ੇਰੇ ਪੰਜਾਬ ਮੁਹਿੰਮ ਤੇ ਗਿਆ। ਰਸਤੇ ਵਿੱਚ ਸੇਵਾ ਪੰਥੀ ਮਹਾਂਪੁਰਸ਼ਾਂ ਦਾ ਅਸਥਾਨ ਸੀ ਤੇ ਉਹ ਭਾਵਨਾ ਵਾਲੇ ਸੱਜਣ, ਉਹ ਲੋਕਾਂ ਨੇ ਉਹਨਾਂ ਸਾਧੂਆਂ ਨੇ ਵਾਣ ਵਟਣਾ, ਗੁਜ਼ਾਰੇ ਮੁਤਾਬਕ ਆਪਣੇ ਕੋਲ ਰੱਖ ਲੈਣਾ ਤੇ ਬਾਕੀ ਲੋੜਵੰਦਾਂ ਦੀ ਸੇਵਾ ਵਿੱਚ ਲਾ ਦੇਣਾ। ਤੇ ਸ਼ੇਰੇ ਪੰਜਾਬ ਗਿਆ, ਕਈ ਸੱਜਣ ਉਸ ਮਹਾਂਪੁਰਸ਼ ਲਈ ਸ਼ਬਦ ਵਰਤਦੇ ਨੇ ਕਿ ਬਾਬਾ ਬੁੱਧੂ ਸਾਹਿਬ ਸਨ, ਕੋਈ ਅੱਡਣ ਸ਼ਾਹੀ ਸੰਪਰਦਾ ਨਾਲ ਦੱਸਦੇ ਨੇ। ਮੈਂ ਸੰਖੇਪ ਜੀ ਬੇਨਤੀ ਕਰਾਂ, ਗਿਆ ਤੇ ਭਰੋਸਾ ਜੀ ਵੀ ਇੱਥੇ ਇੱਕ ਕਮਾਈ ਵਾਲੇ ਗੁਰਮੁਖ ਜਨ ਗੁਰੂ ਕੇ ਸਿੱਖ ਰਹਿੰਦੇ ਨੇ, ਤੇ ਦੇਖਿਆ ਸੱਚਮੁੱਚ ਉਹ ਭਾਂਡਿਆਂ ਦੇ ਵਿੱਚ ਮਹਾਂਪੁਰਸ਼ ਖਲੋਤੇ। ਮੈਂ ਸ਼ਬਦ ਮਹਾਂਪੁਰਸ਼ ਤਾਂ ਵਰਤਨੇ ਆ ਅਸੀਂ ਕਹਾਂਗੇ ਲਓ ਜੀ ਮਹਾਂਪੁਰਸ਼ ਕੀ ਸਾਰੇ ਤਾਂ ਪੁਰਸ਼ ਨੇ ਨਹੀਂ ਫਰਕ ਕੇ ਪਿਆਰਿਓ, ਮੇਰੇ ਖੱਤ ਦੇ ਵਿੱਚ ਸੁਗੰਧੀ ਹੈ ਤੇ ਲੋਕਾਂ ਦੀ ਖਿੱਚ ਮੇਰੇ ਖੱਤ ਵਿੱਚ ਰਹਿ ਗਈ, ਤੇ ਜੇ ਮੇਰਾ ਹੱਥ ਮਿੱਟੀ ਦੀ ਤੇਲ ਦੀ ਬਦਬੋ ਮਾਰਦਾ ਪਿਆ ਤੇ ਲੋਕੀ ਮੇਰੇ ਹੱਥ ਤੋਂ ਦੂਰ ਜਾਣਗੇ, ਫਰਕ ਹੈ। ਜੇ ਮੇਰੇ ਅੰਦਰ ਨਾਮ ਦੀ ਸੁਗੰਧੀ ਹੈ, ਕਿਸੇ ਗੁਰਮੁਖ ਅੰਦਰ ਨਾਮ ਹੈ ਤੇ ਸੁਗੰਧੀ ਹਮੇਸ਼ਾ ਆਪਣੇ ਵੱਲ ਆਕਰਸ਼ਿਤ ਕਰਦੀ ਏ ਤੇ ਦੁਰਗੰਧੀ ਹਮੇਸ਼ਾ ਲੋਕਾਂ ਨੂੰ ਆਪਣੇ ਤੋਂ ਦੂਰ ਕਰਦੀ ਏ। ਮਹਾਂਪੁਰਸ਼ ਹੋਵੇ ਜਿਹਦੇ ਅੰਦਰ ਨਾਮ ਦੀ ਮਹਿਕ ਪੈਦਾ ਹੋ ਜਾਏ, ਉਹ ਦੁਨੀਆਂ ਨੂੰ ਆਪਣੇ ਵੱਲ ਖਿੱਚਦਾ ਹੈ, ਤੇ ਸੱਚ ਜਾਣੂ ਮਨਮੁਖ ਹੋਵੇ ਜਿਹਦੇ ਅੰਦਰ ਵਿਕਾਰਾਂ ਦੀ ਕੇਵਲ ਦੁਰਗੰਧੀ ਹੋਵੇ। ਭੇਖ ਦਾ ਨਾਮ ਮਹਾਂਪੁਰਸ਼ ਨਹੀਂ। ਹਜ਼ੂਰ ਦਾ ਉਹ ਸਿੱਖ ਭਾਂਡਿਆਂ ਵਿੱਚ ਖਲੋਤਾ ਹੈ, ਭਾਂਡੇ ਮਾਂਜਦਾ, ਸਵਾਹ ਨਾਲ ਸਾਰੇ ਕੱਪੜੇ ਭਰੇ। ਸ਼ੇਰੇ ਪੰਜਾਬ ਗਿਆ, ਪੁੱਛਿਆ ਵੀ ਬਾਬਾ ਜੀ ਨੂੰ ਮਿਲਣਾ, ਤੇ ਉਹਨਾਂ ਕਿਹਾ ਉਹ ਭਾਂਡੇ ਭਾਵੇਂ ਮਾਂਜਦੇ ਨੇ। ਕੋਲ ਗਿਆ, ਜਾ ਕੇ ਫਤਿਹ ਬੁਲਾਈ, ਉਹ ਬੇਪਰਵਾਹ, ਕੋਈ ਪਰਵਾਹ ਨਹੀਂ ਕੀਤੀ, ਕਿਉਂਕਿ ਜਿਹਨੇ ਸ਼ਬਦ ਦੀ ਟੇਕ ਲੈ ਲਈ ਉਹ ਲਾਪਰਵਾਹ ਨਹੀਂ ਹੁੰਦਾ। ਚੇਤੇ ਰੱਖਿਓ, ਬੇਪਰਵਾਹ ਹੁੰਦਾ ਹੈ। ਲਾਪਰਵਾਹ ਤੇ ਬੇਪਰਵਾਹ ਵਿੱਚ ਫਰਕ ਹੈ। ਉਹ ਮਸਤ ਸਨ, ਭਾਂਡੇ ਮਾਂਜਦੇ, ਤੇ ਕੋਲ ਜਾ ਕੇ ਫਤਿਹ ਬੁਲਾ ਕੇ ਕਹਿੰਦਾ ਮਹਾਂਪੁਰਸ਼ੋ। ਉਹਨਾਂ ਉੱਤਰ ਦਿੱਤਾ, ਕਹਿਣ ਲੱਗੇ ਮਹਾਂਪੁਰਸ਼ ਨਹੀਂ, ਸਿੱਖ ਬੰਦਾ ਯਤਨ ਪਿਆ ਕਰਨਾ, ਯਤਨ ਕਰਨਾ ਪਿਆ ਕਿਤੇ ਸਿੱਖ ਬਣ ਜਾਵਾਂ। ਕਹਿਣ ਲੱਗੇ ਕਿ ਕਿਰਪਾ ਕਰੋ, ਮੈਂ ਮੁਹਿੰਮ ਤੇ ਚੱਲਿਆ ਤੇ ਮੇਰੀ ਅਰਦਾਸ ਕਰੋ। ਉਹਨਾਂ ਹੱਥ ਧੋਤੇ, ਇੱਕੋ ਦਮ ਉਹਦੀ ਬਾਂਹ ਪਕੜੀ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਲੈ ਗਏ ਤੇ ਸ਼ਬਦ ਪਤਾ ਕੀ ਕਹਿ, ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ, ਕਿਉਂਕਿ ਉਹਨਾਂ ਯਾਦੇ ਵਿਸ਼ੇਸ਼ਣ ਨਹੀਂ ਸਨ ਲਾਣੇ, ਫਲਾਣਾ ਸਾਹਿਬ ਫਲਾਣਾ ਸਾਹਿਬ ਬਿਲਕੁਲ ਨਹੀਂ। ਹੇ ਸੱਚੇ ਪਾਤਸ਼ਾਹ ਜੀ, ਰਣਜੀਤ ਸਿੰਘ ਤੁਹਾਡੇ ਦਰ ਦੇ ਉੱਤੇ ਮੰਗਤਾ ਬਣ ਕੇ ਆਇਆ ਹੈ। ਰਣਜੀਤ ਸਿੰਘ ਕਿਹਾ, ਤੁਹਾਡੇ ਦਰ ਤੇ ਮੰਗਤਾ ਬਣ ਕੇ ਆਇਆ ਹੈ। ਆਹ ਦੇਖੋ ਮੇਰੇ ਨਾਲ ਖਲੋਤਾ ਝੋਲੀ ਫੈਲਾਉਂਦਾ ਪਿਆ, ਇਹਦੀ ਝੋਲੀ ਵਿੱਚ ਫਤਿਹ ਯਾਬੀ ਪਾਓ, ਇਹ ਜਿੱਤ ਕੇ ਆਵੇ। ਨਾਲ ਅਰਦਾਸ ਕਰਕੇ ਤੋਰ ਦਿੱਤਾ ਜੀ। ਸ਼ੇਰੇ ਪੰਜਾਬ ਜਿੱਤ ਕੇ ਆਇਆ ਤੇ ਜਦੋਂ ਜਿੱਤਣ ਤੋਂ ਬਾਅਦ ਵਾਪਸ ਆਇਆ ਨਾ, ਤੇ ਆਉਂਦਿਆਂ ਸਾਰ ਮਹਾਂਪੁਰਸ਼ਾਂ ਨੂੰ ਕਹਿੰਦਾ, ਬਾਬਾ ਜੀ ਕੁਛ ਮੰਗੋ, ਜੋ ਮੰਗੋਗੇ ਦੇ ਦਿਆਂਗੇ, ਤੁਹਾਡੀ ਅਰਦਾਸ ਪੂਰੀ ਹੋ ਗਈ। ਹੱਥ ਧੋਤੇ, ਬਾਂਹ ਪਕੜੀ, ਬਾਂਹ ਪਕੜ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲਿਜਾ ਕੇ ਕਹਿਣ ਲੱਗੇ, ਸੱਚੇ ਪਾਤਸ਼ਾਹ ਇਹਨੂੰ ਸਮਤ ਦਿਓ, ਜਾਂਦਿਆਂ ਮੰਗਤਾ ਸੀ, ਆਉਂਦਿਆਂ ਦਾਤਾ ਬਣ ਗਿਆ ਜੀ। ਜਾਂਦਿਆਂ ਮੰਗਤਾ ਸੀ, ਆਉਂਦਿਆਂ ਦਾਤਾ ਬਣ ਗਿਆ, ਇਹਨੂੰ ਸਮਤ ਦਿਓ, ਸਮਤ ਦਿਓ। ਨਾਲ ਰੋ ਪਏ, ਇਹਨੂੰ ਸਮਤ ਦਿਓ, ਕਦੋਂ ਦਾ ਦਾਤਾ ਬਣ ਗਿਆ, ਜਾਂਦਿਆਂ ਮੰਗਤਾ ਸੀ। ਸ਼ੇਰੇ ਪੰਜਾਬ ਨੇ ਚਰਨ ਪਕੜ ਲਿਆ, ਕਹਿਣ ਲੱਗੇ, ਸੁਣ ਉਹ ਮਹਾਰਾਜਾ, ਮੈਂ ਜੇ ਤੇਰੀ ਝੋਲੀ ਵਾਸਤੇ ਅਰਦਾਸ ਕਰ ਸਕਣਾ, ਤੂੰ ਕੌਣ ਹੈ ਮੈਨੂੰ ਦੇਣ ਵਾਲਾ? ਕਰਨ ਨੂੰ ਲੋੜ ਪਈ, ਜਿੱਥੇ ਤੇਰੀ ਝੋਲੀ ਅੱਡੀ ਉੱਥੇ ਮੈਂ ਵੀ ਉੱਡ ਲਵਾਂਗਾ, ਮੈਨੂੰ ਲੋੜ ਨਹੀਂ। ਮੈਂ ਬੇਨਤੀ ਕਰ ਰਿਹਾ, ਹਰ ਬੰਦਾ ਕਿਸੇ ਨੂੰ ਕੁਝ ਦਿੰਦਾ, ਉਹਦੇ ਪਿੱਛੇ ਕੋਈ ਸਵਾਰਥ ਹੈ? ਪਰ ਗੁਰੂ ਕਲਗੀਧਰ ਕਹਿੰਦੇ ਨੇ, ਮੇਰੇ ਰੱਬ ਨੂੰ ਕੋਈ ਸਵਾਰਥ ਨਹੀਂ। ਕਾਮ ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਰੋਗ, ਨਾ ਸੋਗ, ਨਾ ਭੋਗ, ਨਾ ਪੈ ਹੈ। ਦੇਹ ਬਕੀਨ ਸਨੇਹ ਸਭੋ ਤਨ ਨੇਹ ਬਰਕਤ ਅਗੈ ਅਛੈ ਹੈ। ਜਾਨ ਕੋ ਦੇਤ, ਅਜਾਨ ਕੋ ਦੇਤ, ਜ਼ਮੀਨ ਕੋ ਦੇਤ, ਜਮਾਨ ਕੋ ਦਹ ਹੈ। ਕਾਹੇ ਕੋ ਡੋਲਤ ਹੈ, ਧਿਆਨ ਦਿਆ ਜੇ ਵਿਸ਼ਰਾਮ ਹੈ। ਕਾਹੇ ਕੋ ਡੋਲਤ ਹੈ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ, ਕਾਹੇ ਕੋ ਡੋਲਤ ਹੈ, ਤੁਮਰੀ ਸੁਧ। ਹੁਣ ਸੁਧ ਪਾਠ ਭਾਵੇਂ ਕਈ ਰੀਚ ਕਰਨੇ, ਕਾਹੇ ਕੋ ਡੋਲਤ ਹੈ ਤੁਮਰੀ ਸੁਧ ਨਹੀਂ, ਕਾਹੇ ਕੋ ਡੋਲਤ ਹੈ ਤੁਮਰੀ ਸੁਧ। ਸੁੰਦਰ ਸ੍ਰੀ ਪਦਮਾਪਤ ਲੈ ਹੈ, ਤੇਰੀ ਖਬਰ ਪਰਮਾਤਮਾ ਲਏਗਾ, ਮਨਾ ਕਿਉਂ ਤੂੰ ਡੋਲੀ ਜਾਣਾ। ਪਹਿਲੀ ਗੱਲ ਕਿ ਜਦੋਂ ਗੁਰੂ ਕੋਲ ਆਏ, ਗੁਰੂ ਨੇ ਇੱਕ ਭਰੋਸਾ ਦਿੱਤਾ ਕਿ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਦੂਜਾ ਬਚਨ ਕੀਤਾ, ਸੇਵਕ ਕੋ ਗੁਰ ਸਦਾ ਦਿਆਲ। ਤੇ ਮਹਾਰਾਜ, ਜਦੋਂ ਗੁਰੂ ਦਿਆਲੂ ਹੁੰਦਾ ਤੇ ਕੀ ਕਿਰਪਾ ਹੁੰਦੀ ਏ? ਕਹਿਣ ਲੱਗੇ, ਉਦੋਂ ਸਿੱਖ ਪਰਾਇਆ ਤਨ ਮਲੀਨਤਾ ਨਾਲ ਤੱਕਣਾ ਬੰਦ ਕਰ ਦਿੰਦਾ ਹੈ। ਜਦੋਂ ਗੁਰੂ ਕਿਰਪਾ ਕਰਦਾ, ਕੰਨਾਂ ਨਾਲ ਨਿੰਦਿਆ ਸੁਣਨੀ ਛੱਡ ਦਿੰਦਾ, ਜ਼ਬਾਨ ਨਾਲ ਨਿੰਦਿਆ ਕਰਨੀ ਬੰਦ ਕਰ ਦਿੰਦਾ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਕਹਿਣ ਲੱਗੇ, ਸਤਿਗੁਰ ਸਿੱਖ ਕੀ ਦੁਰਮਤ ਮਲ ਹਿਰੈ, ਗੁਰ ਬਚਨੀ ਖਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਤਾਂ ਤੂੰ ਗੁਰੂ ਨਾਲ ਜੁੜਨਾ ਕਿਉਂ? ਸਤਿਗੁਰ ਸਿੱਖਾ ਖਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਧੰਨ ਧੰਨ ਗੁਰੂ। ਉਹ ਗੁਰੂ ਜਿਹੜਾ ਆਪਣੇ ਸਿੱਖ ਨੂੰ ਉਹਦੀ ਜਿੰਦ ਤੋਂ ਸੰਭਾਲਦਾ ਹੈ। ਮੈਂ ਆਰੰਭ ਵਿੱਚ ਇੱਕ ਬੇਨਤੀ ਕੀਤੀ ਕਿ ਧਰਤੀ ਪਟਨਾ ਸਾਹਿਬ ਜੀ ਨੂੰ ਅੱਜ ਆਪਾਂ ਕਹਾਂਗੇ ਧੰਨ, ਕਿਉਂਕਿ ਉਹ ਧਰਤੀ ਹਰਿਆਵਲੀ ਹੋ ਗਈ ਜਿੱਥੇ ਮੇਰੇ ਗੁਰੂ ਜੀ ਆਏ। ਉਹ ਜੰਤ ਹਰਿਆਵਲੇ ਹੋ ਗਏ ਜਿਹੜਾ ਸ਼ਬਦ ਗੁਰਮੁਖ ਪੜ੍ਹ ਰਹੇ ਸਨ, ਜਿਨ੍ਹਾਂ ਗੁਰੂ ਨੂੰ ਦੇਖਿਆ। ਕਿਹੜੇ ਜੰਤ ਹਰਿਆਵਲੇ ਹੋ ਗਏ? ਕਈ ਸਾਲਾਂ ਤੋਂ ਬੈਠਾ ਰਹਿੰਦਾ ਸੀ ਗੰਗਾ ਦੇ ਕਿਨਾਰੇ, ਕਹਿੰਦਾ ਸੀ ਪ੍ਰਤੱਖ ਤੇਰੇ ਦਰਸ਼ਨਾਂ ਦੀ ਝਲਕ ਮਿਲਣੀ ਚਾਹੀਦੀ ਏ। ਅੱਜ ਸੱਚੀ ਸਰਕਾਰ ਦੌੜਦੇ ਆਏ। ਮੈਂ ਸਿਰਫ ਟੂਕ ਮਾਤਰ ਅਰਜ਼ ਕਰਨੀ, ਕਿਹੜੇ ਜੰਤ ਹਰਿਆਵਲੇ ਹੋਏ? ਸੱਚੇ ਪਾਤਸ਼ਾਹ ਆਏ ਤੇ ਇੱਕੋ ਦਮ ਮੋਢਿਆਂ ਤੇ ਚੜ੍ਹ ਕੇ ਆਪਣੇ ਦੋਨਾਂ ਹੱਥਾਂ ਨਾਲ ਪੰਡਿਤ ਸ਼ਿਵ ਦੱਤ ਦੀਆਂ ਅੱਖਾਂ ਬੰਦ ਕਰ ਲਈਆਂ ਤੇ ਨਾਲ ਕਿਹਾ, ਪੰਡਿਤ ਜੀ ਝਾਤ। ਬਸ ਕਹਿਣ ਦੀ ਦੇਰ ਸੀ, ਜਿਹਦੇ ਦੀਦਾਰ ਲਈ ਰੋਜ਼ ਬੈਠਾ ਸੀ ਮੇਰੇ ਬਾਲਾ ਪ੍ਰੀਤਮ ਵਿੱਚੋਂ ਹੀ ਉਹਦੇ ਦਰਸ਼ਨਾਂ ਨੇ ਨਿਸ਼ਾ ਕਰਾ ਦਿੱਤੇ, ਕਿਉਂਕਿ ਉਹਨਾਂ ਜਨਤਾ ਦੇਖਿਆ ਹੈ। ਕਦੀ ਤੱਕੋ ਖਾਂ, ਪੁੱਤਰ ਦੀ ਆਸ ਲੈ ਕੇ ਬੈਠੀ ਰਾਣੀ ਰੋਜ਼ ਪੁਕਾਰਦੀ ਸੀ ਕਿ ਮੇਰੀ ਕੁੱਖ ਨੂੰ ਭਾਗ ਲੱਗੇ। ਅੱਜ ਧਿਆਨ ਵਿੱਚ ਇੰਨੀ ਕੁ ਮਗਨ ਹੈ ਕਿ ਮੇਰਾ ਬਾਲਾ ਪ੍ਰੀਤਮ ਉਹਦੀ ਗੋਦ ਵੀ ਜਾ ਕੇ ਬੈਠ ਗਿਆ ਤੇ ਇੱਕੋ ਦਮ ਕੰਨਾਂ ਕੋਲ ਕਿਹਾ, ਮਾਂ ਭੁੱਖ ਲੱਗੀ ਏ, ਕੁਝ ਖਾਣ ਨੂੰ ਦੇ ਦੇ। ਪਿਆਰਿਓ, ਜਿਹੜੀ ਔਰਤ ਮਾਂ ਸ਼ਬਦ ਸੁਣ ਨੂੰ ਸਹਿਕਦੀ ਸੀ, ਉਹਦੇ ਕੰਨਾਂ ਵਿੱਚ ਜਦੋਂ ਗੁਰੂ ਪੁੱਤਰ ਬਣ ਕੇ ਕਹਿੰਦਾ ਮਾਂ, ਤੇ ਕਹਿਣ ਲੱਗੇ ਇੱਕੋ ਦਮ ਸਿਰ ਤੋਂ ਪੈਰਾਂ ਤੱਕ ਕੋਈ ਚਰਨਾੜ ਛਿੱਟ ਗਈ ਰਾਣੀ ਨੂੰ, ਚਰਨਾਂ ਨੂੰ ਪਕੜ ਲੱਗੀ ਤੇ ਚੋਜੀ ਪ੍ਰੀਤਮ ਨੇ ਕਿਹਾ, ਨਹੀਂ ਮਾਂ, ਮਾਂ ਸਿਰ ਤੇ ਹੱਥ ਰੱਖਦੀ ਏ, ਮਾਂ ਬੱਚੇ ਦੇ ਪੈਰ ਨਹੀਂ ਪਕੜਦੀ। ਪਿਆਰਿਓ, ਉਹ ਜੰਤ ਹਰਿਆਵਲੇ ਹੋਏ ਨਹੀਂ, ਨਵਾਬ ਰਕੀਮ ਬਖਸ਼ ਕਰੀਮ ਬਖਸ਼ ਹਰਿਆਵਲੇ ਹੋਏ ਨੇ। ਉਹ ਬਾਗ ਅਜੇ ਤੱਕ ਪਟਨਾ ਸਾਹਿਬ ਦਾ ਖਰਾ ਹੈ, ਆਪਨੇ ਦਰਸ਼ਨ ਕੀਤੇ ਨੇ। ਹਜ਼ੂਰ ਨੇ ਚੱਲਦਿਆਂ ਪਟਨਾ ਸਾਹਿਬ ਤੇ ਇੱਕ ਬਚਨ ਕਿਹਾ ਸੀ, ਰਾਜਾ ਫਤਿਹ ਚੰਦ ਮੈਣੀ ਦੀ ਰਾਣੀ ਨੂੰ, ਮਾਂ ਆ ਮੈਂ ਆਪਣੇ ਹੱਥਾਂ ਨਾਲ ਕਰੋਧ ਦਾ ਪੇਡਾ ਲਾ ਚੱਲਿਆ, ਰੁੱਤਾਂ ਬਦਲਦੀਆਂ ਨੇ, ਰੁੱਖ ਜਿਹੜੇ ਨੇ ਉਹ ਕੰਬਦੇ ਨੇ, ਰੁੱਖਾਂ ਦੇ ਪੱਤੇ ਝੜ ਜਾਂਦੇ ਨੇ, ਲੈ ਮਾਏ ਮੇਰੀਏ ਮੈਂ ਇਹੋ ਜਿਹਾ ਪੇਡਾ ਲਾ ਚੱਲਿਆ ਜਿਹੜਾ 12 ਮਹੀਨੇ ਜਿਹਨੂੰ ਕਦੀ ਸੋਕਾ ਨਹੀਂ ਪਏਗਾ, ਜਿਹਦੇ ਪੱਤੇ ਕਦੀ ਚੜਨਗੇ ਨਹੀਂ। ਅਸਲ ਵਿੱਚ ਗੁਰਮੁਖੋ, ਕੇਵਲ ਗੁਰੂ ਬਾਹਰ ਦੇ ਰੁੱਖ ਨਹੀਂ, ਬਾਹਰ ਤਾਂ ਪ੍ਰਮਾਣ ਦਿੰਦੇ ਪਏ ਨੇ ਕਿ ਆਹ ਲੈ ਗੁਰੂ ਦੇ ਹੱਥਾਂ ਦਾ ਲਾਇਆ ਪੇਡਾ ਅਜੇ ਤੀਕਰਾਂ ਖਰਾ ਹੈ, ਪਰ ਗੁਰੂ ਸਾਹਿਬ ਕਹਿੰਦੇ ਨੇ ਨਹੀਂ, ਇਸ ਤੋਂ ਅੱਗੇ ਗੁਰੂ ਇੱਕ ਅੰਦਰ ਪੇਡਾ ਲਾਉਂਦਾ ਹੈ ਜਿਹੜਾ 12 ਮਹੀਨੇ ਫਲਦਾ, ਜਿਹਨੂੰ ਕਦੀ ਪੱਤ ਚੜ ਆਉਂਦੀ ਨੀ, 12 ਮਹੀਨੇ ਹੀ ਫਲਦਾ ਹੀ ਜਾਂਦਾ। ਉਹ ਕਿਹੜਾ ਪੇਡਾ ਹੈ? ਕਬੀਰ, ਐਸਾ ਬੀਜ ਬੋਏ 12 ਮਾਸ ਫਲੰਤ, ਇਹੋ ਜਿਹਾ ਬੀਜ ਬੀਜ ਦੇ ਜਿਹੜਾ ਪੋਹ ਦੀ ਕਕਰੀਲੀ ਰਾਤ ਵਿੱਚ ਵੀ ਕਦੀ ਝੜੇ ਨਾ, ਜਿਹਦਾ ਰਸ ਕਦੀ ਸੁੱਕੇ ਨਾ। ਉਹ ਬੀਜ ਗੁਰੂ ਨੇ ਆਪਣੇ ਅੰਦਰ ਨਾਮ ਦਾ ਬੀਜਿਆ ਤੇ ਸਿੱਖ ਵਿੱਚ ਬੀਜ ਕੇ ਗਏ। ਕਬੀਰ, ਐਸਾ ਬੀਜ ਬੋਏ 12 ਮਾਸ ਫਲੰਤ, ਸ਼ੀਤਲ ਛਾਇਆ ਦੀਦੀ ਛਾਂ ਬੜੀ ਠੰਡੀ ਹੈ, ਗਹਿਰ ਫਲ ਪੰਖੀ ਕੇਲ ਕਰੰਤ। ਪਿਆਰਿਓ, ਜਿਹਦੇ ਫਲ ਵੀ ਬੈਰਾਗ ਦੇ ਨੇ, ਕਿਉਂਕਿ ਇਸ ਦੀ ਵਿਆਖਿਆ ਕਰ ਲਈ ਇਸ ਤੋਂ ਪਹਿਲਾਂ ਸਲੋਕ ਪੜ੍ਹਨਾ ਪਏਗਾ, ਕਿਹੜਾ ਬੀਜ, ਕਿਹੜੀ ਛਾਂ, ਕਿਹੜੇ ਫਲ। ਉੱਥੇ ਗੁਰੂ ਜੀ ਨੇ ਕਿਹਾ, ਤਰਵਰ ਰੂਪੀ ਰਾਮ ਹੈ, ਫਲ ਰੂਪੀ ਬੈਰਾਗ, ਛਾਇਆ ਰੂਪੀ ਸਾਧ ਹੈ, ਜਿਨ ਤਜਿਆ ਬਾਦ ਵਿਵਾਦ। ਤੇ ਮਨਾ, ਅੱਜ ਤੂੰ ਇੱਕ ਬੇਨਤੀ ਕਰ ਜਿੱਥੇ ਮੈਂ ਸੰਪੂਰਨਤਾ ਕਰਨੀ ਚਾਹੁੰਦਾ। ਮੇਰੇ ਗੁਰੂ ਨੇ ਆਪ ਆਰਾਧਿਆ ਹੈ, ਆਪ ਜਪਿਆ ਹੈ, ਤੇ ਜਿਨ੍ਹਾਂ ਨੂੰ ਦਾਤ ਦਿੱਤੀ ਉਹਨਾਂ ਦਾ ਪਾਰ ਉਤਾਰਾ ਹੋਇਆ। ਅੱਜ ਤੂੰ ਇੱਕ ਬੇਨਤੀ ਕਰ ਪਟਨੇ ਦੇ ਵਾਸੀ, ਇੱਥੇ ਜਨਤਾ ਨੂੰ ਤਾਰਨ ਵਾਲੇ ਸੱਚੇ ਪਾਤਸ਼ਾਹ, ਇੱਕ ਕਿਰਪਾ ਕਰ, ਸਾਡੇ ਅੰਦਰ ਨਾਮ ਦਾ ਬੀਜ ਬੀਜ ਦੇ, ਤੇ ਇਹੋ ਜਿਹਾ ਬੀਜ ਬੀਜ ਦੇਈ ਕਿ ਮੇਰੇ ਦਾਤਾ ਤਨ ਤਾਂ ਭਾਵੇਂ ਉੜ ਜਾਏ ਪਰ ਤੇਰੇ ਬੀਜੇ ਹੋਏ ਬੀਜ ਨੂੰ ਕਦੀ ਸੋਕਾ ਨਾ ਪਵੇ। ਉਹ ਬੀਜ ਹੈ ਕਬੀਰ, ਐਸਾ ਬੀਜ ਬੋਏ 12 ਮਾਸ ਫਲੰਤ, ਸ਼ੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ। ਇਸ ਰੁੱਖ ਨੂੰ ਜਿਹਨੂੰ ਰੱਬ ਨੇ, ਗੁਰੂ ਨੇ ਨਾਮ ਦਾ ਫਲ ਲਾ ਦਿੱਤਾ, ਉਹਦੇ ਕੋਲ ਆਉਣ ਵਾਲੇ ਜਗਿਆਸੂ ਕਦੀ ਉਦਾਸ ਨਹੀਂ ਜਾਂਦੇ, ਨਿਰਾਸ਼ ਨਹੀਂ ਜਾਂਦੇ। ਆਓ ਉਸ ਗੁਰੂ ਨੂੰ ਆਪਾਂ ਨਮਸਕਾਰ ਕਰੀਏ ਜਿਨੇ ਆਪਣੀ ਜੋਤ ਭਾਈ ਲਹਿਣੇ ਵਿੱਚ ਟਿਕਾਈ, ਜਿੱਥੋਂ ਆਰੰਭਤਾ ਕੀਤੀ ਸੀ, ਦੀਵੇ ਤੋਂ ਦੀਵਾ ਬਲਿਆ, ਆਪਣੇ ਤੋਂ 35 ਸਾਲ ਛੋਟੇ ਨੂੰ ਮੈਂ ਕਹਿ ਕੇ ਸੰਪੂਰਨਤਾ ਕਰਨੀ। ਗੁਰੂ ਨਾਨਕ ਸਾਹਿਬ ਉਹਨਾਂ ਦਾ ਆਗਮਨ 1469 ਦਾ ਹੈ, ਬਾਬਾ ਲਹਿਣਾ ਜੀ ਉਹਨਾਂ ਦਾ ਆਗਮਨ 1504 ਦਾ ਹੈ। ਆਪਣੇ ਤੋਂ 35 ਸਾਲ ਛੋਟੇ ਨੂੰ ਇੱਕ ਗੱਲ ਕਹੀ, ਕਹਿਣ ਲੱਗੇ ਲੈਣਿਆ ਭਾਵੇਂ ਉਮਰ ਕਰਕੇ 35 ਸਾਲ ਛੋਟਾ ਹੈ, ਆ ਮੈਂ ਤੈਨੂੰ ਆਪਣਾ ਬੇਲੀ ਬਣਾ ਲਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਹੀ ਸ਼ਬਦ ਹੁੰਦਾ ਹੈ, ਮੈਂ ਤੈਨੂੰ ਆਪਣਾ ਸਾਥੀ ਬਣਾਇਆ। ਤੇ ਚੋਣ ਕੈਸੀ ਕੀਤੀ, ਦੇਖੋ ਨਿੱਕੇ ਨਿੱਕੇ ਬੱਚੇ ਖੇਡਦੇ ਨੇ, ਮੈਂ ਬਾਣੀ ਦੇ ਅਰਥ ਕਰ ਰਿਹਾ ਨਾ ਕਿ ਕਹਾਣੀ, ਬੱਚੇ ਖੇਡਦੇ ਨੇ ਤੇ ਜਦੋਂ ਉਹ ਖੇਡਣ ਲੱਗਦੇ ਨੇ ਤੇ ਖੰਮ ਉਮਰ ਤੇ ਇੱਕੋ ਜਿਹਾ ਬਲ ਇੱਕੋ ਜਿਹਾ ਕੱਦ ਕੱਟ ਹੋਵੇ ਤੇ ਸਾਥੀ ਚੁਣਦੇ ਨੇ, ਮੀਟੀ ਖੇਡਦੇ ਨੇ, ਕੋਈ ਖੇਡ ਖੇਡਦੇ ਨੇ। ਹੁਣ ਇੱਕ ਹੋਵੇ 25 ਸਾਲ ਦਾ ਤੇ ਦੂਜਾ ਹੋਵੇ 10 ਸਾਲ ਦਾ, 25 ਸਾਲ ਦਾ ਤੇ 10 ਸਾਲ ਦਾ ਕੋਈ ਖੇਡ ਜਚੇਗੀ ਨਹੀਂ। ਪਰ ਪਿਆਰਿਓ, ਰੁਖਾਨੀਅਤ ਦੀ ਖੇਡ ਦੁਨੀਆਂ ਤੋਂ ਬੜੀ ਵੱਖਰੀ ਹੈ। ਆਪਣੇ ਤੋਂ 35 ਸਾਲ ਛੋਟੇ ਨੂੰ ਬਾਬੇ ਲਹਿਣੇ ਨੂੰ ਬੁਲਾ ਕੇ ਕਿਹਾ, ਲਹਿਣਿਆ ਅੱਜ ਮੈਂ ਖੇਡਣ ਲੱਗਾ ਵਾਂ ਆਤਮਕ ਜੋਤ ਦੀ ਖੇਡ, ਮੈਂ ਤੈਨੂੰ ਆਪਣਾ ਸਾਥੀ ਮਿਕ ਲਿਆ ਹੈ, ਭਾਵੇਂ ਤੂੰ ਮੇਰੇ ਤੋਂ 25 ਸਾਲ 35 ਸਾਲ ਛੋਟਾ ਹੈ, ਮੈਂ ਆਪਣੀ ਜੋਤ ਤੇਰੇ ਵਿੱਚ ਟਿਕਾ ਕੇ ਤੈਨੂੰ ਆਪਣੇ ਬਰਾਬਰ ਕਰ ਚੱਲਿਆ। ਬਾਬਾ ਜੀ ਨੇ ਕਿਹਾ, ਜੋਤ ਸਮਾਣੀ ਜੋਤ ਮਾਹੇ ਰਾਮ ਕਲੀ ਕੀ ਵਾਰ, ਆਪ ਆਪੇ ਸੇਤੀ ਮਿਕ ਆਉਣ, ਆਪਣੇ ਬਰਾਬਰ ਮਿਕ ਲਿਆ ਬਣਾ ਲਿਆ। ਜੋਤ ਸਮਾਣੀ ਜੋਤ ਮਾਹੇ ਆਪ ਆਪੇ ਸੇਤੀ ਮਿਕ ਆਉਣ, ਸਿੱਖਾਂ ਪੁੱਤਰਾਂ ਘੋ ਕੈ ਸਭ ਉਮਤ ਵੇਖੋ ਜੇ ਕਿਉਣ, ਜਾਂ ਸੁਧੋਸ਼ ਤਾਂ ਲੈਣਾ ਟਿਕਿਓ। ਇੱਕ ਪ੍ਰਮਾਣ ਖੋਰ ਦੇ ਕੇ ਸਿਰਫ ਇਤਿਹਾਸਕ ਨੁਕਤਾ ਹੈ। ਹੁਣ ਬਾਬਾ ਅਮਰਦਾਸ ਜੀ ਦਾ ਜਨਮ 1479 ਦਾ ਹੈ, 79, ਤੇ ਬਾਬਾ ਲਹਿਣਾ ਜੀ ਉਹ 1504 ਨੇ। ਫਿਰ ਸਮਝੋ ਇਸ ਨੁਕਤੇ ਨੂੰ ਕਿ ਗੁਰੂ ਨਾਨਕ ਸਾਹਿਬ ਬਾਬਾ ਲਹਿਣਾ ਜੀ ਤੋਂ ਦੂਜੀ ਪਾਤਸ਼ਾਹੀ ਗੁਰੂ ਅੰਗਦ ਸਾਹਿਬ ਤੋਂ 35 ਸਾਲ ਵੱਡੇ ਨੇ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਤੋਂ 25 ਸਾਲ ਵੱਡੇ ਨੇ। ਤੀਜੇ ਪਾਤਸ਼ਾਹ ਉਮਰ ਕਰਕੇ 25 ਸਾਲ ਵੱਡੇ ਨੇ। ਪਰ ਜਿਹੜੇ ਅੰਦਰ ਦੀਪਕ ਬਲਨ ਦੀ ਗੱਲ ਹੈ ਨਾ, ਜਦੋਂ 25 ਸਾਲ ਆਪਣੇ ਤੋਂ ਵੱਡੇ ਨੂੰ ਮੋਢੇ ਤੇ ਗਾਗਰ ਉਹਨਾਂ ਰੱਖੀ, ਰੱਜ ਕੇ ਸੇਵਾ ਕੀਤੀ ਤੇ ਜਿਸ ਦਿਨ ਉਹਨਾਂ ਨੂੰ ਜੋਤ ਦੇਣ ਲੱਗੇ, ਉਸ ਦਿਨ ਗੁਰਬਾਣੀ ਨੇ ਇੱਕ ਨਵਾਂ ਇਨਕਲਾਬ ਲਿਆਂਦਾ। ਆਪਣੇ ਤੋਂ 25 ਸਾਲ ਵੱਡੇ ਨੂੰ ਅੰਕਲ ਆਪਾਂ ਸ਼ਬਦ ਪੜ੍ਹੇ ਲਿਖੇ ਸੱਜਣ ਵਰਤਦੇ ਨੇ, ਚਾਚਾ ਕਹਾਂਗੇ, ਕੋਈ ਹੋਰ ਸ਼ਬਦ ਵਰਤਾਂਗੇ, ਪਰ ਕਦੀ ਕਿਸੇ ਨੇ ਆਪਣੇ ਤੋਂ 25 ਸਾਲ ਵੱਡੇ ਨੂੰ ਪੁੱਤਰ ਨਹੀਂ ਕਿਹਾ। ਪਰ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ, 25 ਸਾਲ ਛੋਟੇ ਬਾਬੇ ਲੈਣੇ ਨੂੰ ਪਿਤਾ ਬਣਾ ਦਿੱਤਾ ਤੇ 25 ਸਾਲ ਵੱਡੇ ਨੂੰ ਪੁੱਤਰ ਬਣਾ ਦਿੱਤਾ। ਕਹਿਣ ਲੱਗੇ, ਸਿੱਖ ਤੇ ਗੁਰੂ ਦਾ ਰਿਸ਼ਤਾ ਅੰਦਰ ਦੀ ਜੋਤ ਬਲਦਾ, ਨਾ ਕਿ ਸਰੀਰਕ ਉਮਰ ਦਾ। ਅਸੀਂ ਇੱਕ ਬਚਨ ਪੜ੍ਹਦੇ ਹਾਂ, ਸੋ ਟਿੱਕਾਂ ਸੋ ਬਹਿਣਾ ਰਾਮ ਕਲੀ ਕੀ ਵਾਰ, ਸੋਈ ਦੀ ਬਾਣ ਤੇ ਨਾਲ ਬਚਨ ਕੀਤੋ ਨੇ, ਪਿਓ ਦਾਦੇ ਜੇ ਵਿਆਹ ਪੋਤਰਾ ਪ੍ਰਵਾਨ। ਪਿਓ ਗੁਰੂ ਨਾਨਕ ਸਾਹਿਬ ਜੀ, ਵਾਹਿਗੁਰੂ ਗੁਰੂ ਅੰਗਦ ਸਾਹਿਬ ਜੀ, ਦਾਦਾ ਗੁਰੂ ਨਾਨਕ ਸਾਹਿਬ ਦੀ, ਤੇ ਪੋਤਾ ਕਿਹੜਾ? ਪੋਤਾ ਬਾਬਾ ਅਮਰਦਾਸ। ਮੈਂ ਪੜ੍ਹ ਕੇ ਹੈਰਾਨ ਹੋਇਆ ਕਿ ਜਿਸ ਨੂੰ ਪਿਓ ਮੰਨਿਆ ਗਿਆ ਸਰੀਰਕ ਤੌਰ ਤੇ ਉਮਰ ਕਰਕੇ, ਬਾਬੇ ਅਮਰਦਾਸ ਤੋਂ ਗੁਰੂ ਅੰਗਦ ਸਾਹਿਬ 25 ਸਾਲ ਛੋਟੇ ਨੇ। ਕਹਿਣ ਲੱਗੇ, ਗੱਲ ਉਮਰ ਦੀ ਨਹੀਂ, ਗੱਲ ਤਾਂ ਅੰਦਰ ਦੀਵਾ ਬਲਨ ਦੀ ਸੀ। ਬਾਬੇ ਅਮਰਦਾਸ ਦੀ ਉਮਰ ਭਾਵੇਂ 25 ਸਾਲ ਵੱਡੀ ਏ, ਪਰ ਜੋਤ ਤਾਂ ਗੁਰੂ ਅੰਗਦ ਸਾਹਿਬ ਦੇ ਅੰਦਰੋਂ ਇਹਨਾਂ ਵਿੱਚ ਪ੍ਰਵੇਸ਼ ਹੋਈ। ਸਿੱਖ ਦਾ ਰਿਸ਼ਤਾ ਅੰਦਰ ਦਾ ਹੈ। ਆਓ ਗੁਰੂ ਕਿਰਪਾ ਕਰੇ, ਉਸ ਸਤਿਗੁਰੂ ਦੇ ਚਰਨਾਂ ਨਾਲ ਆਪਾਂ ਵੀ ਜੁੜ ਸਕੀਏ, ਜਿਹੜਾ ਦੀਪਕ ਬਣ ਕੇ ਸਾਰੇ ਸੰਸਾਰ ਨੂੰ ਰੋਸ਼ਨੀ ਬਖੇਰਨ ਵਾਲਾ ਹੈ, ਜਿਹੜਾ ਖੁਸ਼ਨੁਲ ਚਿਰਾਗ ਹੈ, ਤੇ ਜਿਸ ਦੀਵੇ ਦੇ ਕੋਲ ਆਏ ਹੋਏ ਪਤੰਗੇ ਅਸਲ ਵਿੱਚ ਮਰਦੇ ਨਹੀਂ, ਉਹਨਾਂ ਨੂੰ ਆਤਮਕ ਜੀਵਨ ਮਿਲਦਾ ਹੈ। ਇਤਨੀਆਂ ਕੋ ਬੇਨਤੀਆਂ ਗੁਰਮੁਖੋ ਪ੍ਰਵਾਨ ਕਰਨੀਆਂ, ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣੀਆਂ। ਮੈਂ ਰਾਤ ਦੇ ਦੀਵਾਨ ਵਿੱਚ ਆਪ ਜੀ ਨਾਲ ਇੱਕ ਵਿਚਾਰ ਸਾਂਝੀ ਕਰਨੀ ਚਾਹੁੰਦਾ। ਅੱਜ ਰਸਤੇ ਵਿੱਚ ਆਉਂਦੇ ਹੀ ਖਿਆਲ ਆਇਆ ਕਿ ਗੁਰੂ ਨਾਨਕ ਸਾਹਿਬ ਨੇ ਪਹਿਲੀ ਪੌੜੀ ਵਿੱਚ ਸਾਡੀ ਮੰਜ਼ਿਲ ਮਿੱਥੀ ਸਚਿਆਰ, ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਦਣ ਅੰਮ੍ਰਿਤ ਛਕਾਇਆ ਉਦਣ ਬਣਾ ਦਿੱਤਾ ਖਾਲਸਾ। ਜਿਸ ਨੂੰ ਗੁਰੂ ਨਾਨਕ ਸਾਹਿਬ ਸਚਿਆਰ ਕਹਿੰਦੇ ਨੇ, ਉਸ ਨੂੰ ਗੁਰੂ ਗੋਬਿੰਦ ਸਿੰਘ ਖਾਲਸੇ ਦੀ ਪਦਵੀ ਪੈ ਦਿੰਦੇ ਨੇ। ਸਚਿਆਰ ਹੋਣ ਵਿੱਚ ਕੀ ਰੁਕਾਵਟ ਹੈ? ਕਿਵੇਂ ਸਚਿਆਰ ਹੋਇਆ ਜਾ ਸਕਦਾ ਹੈ। ਤੇ ਜਿਸ ਬਚਨ ਨੂੰ ਅਸੀਂ ਰੋਜ਼ ਪੜ੍ਹਦੇ ਹਾਂ, ਖਾਲਸਾ ਕੀ ਹੈ, ਭਾਵੇਂ ਬੜੀ ਵਾਰੀ ਤੁਸੀਂ ਸਵਈਆ ਪੜ੍ਹਿਆ, ਮੈਂ ਕੁਛ ਕੁ ਨੁਕਤੇ ਰਾਤ ਨੂੰ ਆਪ ਨਾਲ ਉਹਨਾਂ ਬਚਨਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਾਂਝੇ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।